ਮਜ਼ਬੂਤ ਹੈ। ਅਗਰ ਕੰਜ਼ਰਵੇਟਿਵ ਪਾਰਟੀ ਓਨਟਾਰੀਓ ਵਿਚ ਸਵੀਪ ਨਹੀਂ ਕਰੇਗੀ, ਯੁਧਵੀਰ ਜੀ ਮੈਂ ਸਵੀਪ ਲਫ਼ਜ਼ ਯੂਜ਼ ਕਰ ਰਿਹਾ, ਤਾਂ ਇਹ ਸਰਕਾਰ ਨਹੀਂ ਬਣਾ ਸਕਦੀ। ਸਵੀਪ ਲਫ਼ਜ਼ ਵਰਤ ਰਿਹਾ, ਇਹ ਸਰਕਾਰ ਨਹੀਂ ਬਣਾ ਸਕਦੀ। ਅਗਰ ਓਨਟਾਰੀਓ ਵਿਚ ਫੇਰ ਲਿਬਰਲ ਪਾਰਟੀ ਦਾ ਹੱਥ ਉੱਤੇ ਰਹਿ ਗਿਆ, ਤੇ ਕੰਜ਼ਰਵੇਟਿਵ ਪਾਰਟੀ ਦਾ ਮਤਲਬ ਹੀ ਨਹੀਂ ਕਿ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾ ਜਾਏ। ਇਹ ਸਵਾਲ ਹੈ ਤੇ ਇਹਦੇ ਤੇ ਤੁਹਾਡਾ ਕੀ ਵਿਊ ਪੁਆਇੰਟ ਹੈ? ਤੇ ਫਿਰ ਇਸੇ ਤੇ ਹੀ ਇੱਕ ਹੋਰ ਸਵਾਲ ਹੋਏਗਾ ਜੀ ਉਹਦੇ ਵਿਚ ਮੇਰਾ।
ਠੀਕ ਹੈ ਜੀ, ਪਹਿਲੀ ਚੀਜ਼ ਮੈਂ ਹਲਕੀ ਜੀ ਕਰੈਕਸ਼ਨ ਜ਼ਰੂਰ ਕਰ ਦਵਾਂ, ਹਲਕੀ ਜੀ ਕਰੈਕਸ਼ਨ। ਤੁਸੀਂ ਕਿਹਾ ਕਿ ਜਿਹੜੀ NDP ਸਰਕਾਰ ਹੈ ਉਹ ਲਿਬਰਲ ਦੀ ਸਪੋਰਟ ਦੇ ਨਾਲ ਉੱਥੇ ਚਲਾ ਰਹੀ ਸੀ, ਉਹਦੇ ਚ ਕਰੈਕਸ਼ਨ ਸਰ ਹਲਕੀ ਜੀ ਇਹ ਹੈਗੀ ਹੈ ਕਿ ਨਹੀਂ, ਉੱਥੇ ਉਹ ਜਿਹੜੀ NDP ਹੈਗੀ ਹੈ ਉਹ ਲਿਬਰਲ ਦੀ ਸਪੋਰਟ ਦੇ ਨਾਲ ਨਹੀਂ ਸੀ ਚਲਾ ਰਹੀ ਉੱਥੇ।
ਨਹੀਂ ਨਹੀਂ, ਉੱਥੋਂ ਦੀ ਗੱਲ ਨਹੀਂ ਕਰ ਰਿਹਾ ਮੈਂ, ਫੈਡਰਲ ਚ ਕਰ ਰਿਹਾ ਕੀਤੀ ਗੱਲ ਜੀ।
ਫੈਡਰਲ ਚਲਾ ਰਹੀ ਹੈ ਨਾ NDP ਦੀ ਸਪੋਰਟ ਦੇ ਨਾਲ,
ਉੱਥੇ ਤਾਂ ਲਿਬਰਲ ਦਾ ਕੋਈ ਹੈ ਹੀ ਨਹੀਂ, ਅਸਰ ਹੀ ਕੋਈ ਨਹੀਂ ਬਹੁਤ ਬਿਲਕੁਲ।
ਹਾਂ ਨਹੀਂ, ਲਿਬਰਲ ਨੇ ਤਾਂ ਇਸ ਵਾਰੀ ਕੰਟੈਸਟ ਹੀ ਨਹੀਂ ਨਾ ਕੀਤਾ ਅਸਲ ਦੇ ਵਿਚ,
ਸਿਚੁਏਸ਼ਨ ਚ ਰਿਹਾ ਗਿਆ ਉਹ ਤਾਂ ਬ੍ਰਿਟਿਸ਼ ਲਿਬਰਲ ਬ੍ਰਿਟਿਸ਼ ਕੰਜ਼ਰਵੇਟਿਵ ਬਣਾ ਕੇ ਉਹਨਾਂ ਨਾਲ ਰਲ ਕੇ ਤੇ ਲਿਬਰਲ ਪਾਰਟੀ ਦਾ ਜਿਹੜਾ ਉਥੋਂ ਦਾ ਪ੍ਰੋਵਿੰਸ਼ੀਅਲ ਸਾਰਾ ਲੀਡਰਸ਼ਿਪ ਸੀ ਉਹ ਸਾਰੀ ਕੰਜ਼ਰਵੇਟਿਵ ਪਾਰਟੀ ਚਲੀ ਗਈ।
ਹਾਂ ਉਹ ਬਸ ਕਲੀਅਰ ਕਰ ਦਿੰਦਾ ਜੀ, ਦੇਖੋ ਉੱਥੇ ਲਿਬਰਲ ਪਾਰਟੀ ਦਾ ਉਹਨਾਂ ਨੇ ਸੋਚਿਆ ਕਿ ਲਿਬਰਲ ਨਾਮ ਜਿਹੜਾ ਹੈ, ਲਿਬਰਲ ਨਾਮ ਏਡਾ ਜ਼ਿਆਦਾ ਟੌਕਸਿਕ ਹੋ ਚੁੱਕਾ ਹੈ, ਇੰਨਾ ਬ੍ਰਾਂਡ ਖਰਾਬ ਹੋ ਚੁੱਕਾ ਹੈ ਟਰੂਡੋ ਸਾਹਿਬ ਦੇ ਕਾਰਨ ਲਿਬਰਲ ਪਾਰਟੀ ਦਾ, ਕਿ ਉੱਥੇ ਉਹਨਾਂ ਨੇ ਲਿਬਰਲ ਦਾ ਨਾਮ ਹੀ ਕਿਹਾ ਵੀ ਜੇ ਨਾਮ ਲਵਾਂਗੇ ਤੇ ਅਸੀਂ ਹਾਰ ਜਾਂਗੇ, ਇੰਨਾ ਖਰਾਬ ਹੋ ਗਿਆ ਇਹਦਾ ਬ੍ਰਾਂਡ ਟਰੂਡੋ ਸਾਹਿਬ ਦੇ ਕਾਰਨ। ਤੇ ਉਹਨਾਂ ਨੇ ਕੀ ਕੀਤਾ, ਇਹਦਾ ਨਾਮ ਜਿਹੜਾ ਹੈ ਉਹ BC ਯੂਨਾਈਟਿਡ ਕਰ ਦਿੱਤਾ, ਚੇਂਜ ਕਰ ਦਿੱਤਾ, ਠੀਕ ਹੈ। ਔਰ BC ਯੂਨਾਈਟਿਡ ਨਾਮ ਚੇਂਜ ਕਰਨ ਦੇ ਬਾਵਜੂਦ ਵੀ ਉਹ ਨਹੀਂ ਉਹਨਾਂ ਨੇ ਇਲੈਕਸ਼ਨ ਲੜੀਆਂ। ਸੋ ਬਾਕੀ ਡਿਟੇਲ ਚ ਮੈਂ ਹੁਣੇ ਗੱਲ ਕਰ ਦਿੰਦਾ ਕੀ ਕੁਛ ਹੋਇਆ, ਪਹਿਲਾਂ ਵੀ ਬੜੀ ਵਾਰੀ ਉਦਣ ਸ਼ੋਅ ਤੇ ਵੀ ਕੀਤਾ, ਬੜੀ ਸਾਰੀ ਇਹਦੀ ਡਿਸਕਸ਼ਨ ਹੋਈ ਕਿੱਦਾਂ ਹੋਇਆ। ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਜੇ ਅਸੀਂ ਗੱਲ ਕਰੀਏ ਤੇ ਕੰਜ਼ਰਵੇਟਿਵ ਪਾਰਟੀ ਨੂੰ ਪਿਛਲੀ ਵਾਰ ਇੱਕ ਵੀ ਸੀਟ ਨਹੀਂ ਮਿਲੀ, 1.9% ਵੋਟ ਸ਼ੇਅਰ ਸੀਗਾ, 2% ਵੀ ਵੋਟ ਸ਼ੇਅਰ ਨਹੀਂ ਸੀਗਾ, ਔਰ 0 ਸੀਟਾਂ ਸੀਗੀਆਂ ਕੰਜ਼ਰਵੇਟਿਵ ਪਾਰਟੀ ਦੀਆਂ। ਉਹ ਕੰਜ਼ਰਵੇਟਿਵ ਪਾਰਟੀ 0 ਸੀਟਾਂ ਤੋਂ 45 ਸੀਟਾਂ ਲੈ ਗਈ ਹੈ, 0 ਸੀਟ, 1.9% ਵੋਟ ਸ਼ੇਅਰ। ਇਸ ਵਾਰ ਉਹ 43.68%, ਮਤਲਬ ਲਗਭਗ 44% ਵੋਟ ਸ਼ੇਅਰ ਲੈ ਗਈ 2% ਤੋਂ, ਤੇ 0 ਸੀਟਾਂ ਤੋਂ ਇਸ ਵੇਲੇ ਜੇ ਅੱਜ ਦੀ ਗੱਲ ਕਰੀਏ ਤੇ 45 ਸੀਟਾਂ ਲੈ ਗਈ, ਬਹੁਤ ਸਟਰੋਂਗ। ਜੌਨ ਰਸਟਾਰਟ ਉਹਨਾਂ ਦੇ ਲੀਡਰ ਨੇ ਉਹਨਾਂ ਲੀਡ ਕੀਤਾ, NDP ਦੀਆਂ ਸੀਟਾਂ ਘਟੀਆਂ ਨੇ, ਵੋਟ ਸ਼ੇਅਰ ਵੀ ਉਹਨਾਂ ਦਾ ਘਟਿਆ ਹੈਗਾ, ਬਟ ਹਜੇ ਵੀ ਇੱਕ ਸੀਟ ਜ਼ਿਆਦਾ ਉਹਨਾਂ ਦੀ 46, ਔਰ ਗ੍ਰੀਨ ਪਾਰਟੀ ਜਿਹੜੀ ਹੈ ਉਹਨਾਂ ਕੋਲ ਇਸ ਵੇਲੇ 2 ਸੀਟਾਂ ਨੇ ਉਹਨਾਂ ਦੀ ਇਹ ਪੋਜੀਸ਼ਨ ਹੈਗੀ ਉੱਥੇ। ਪਹਿਲਾਂ ਤਾਂ BC ਦੀ ਅਸੀਂ ਗੱਲ ਕਰ ਲਈਏ, ਲੇਕਿਨ ਕੱਲੇ BC ਚ ਨਹੀਂ ਹੈ, ਦੇਖੋ ਕੰਜ਼ਰਵੇਟਿਵ ਬ੍ਰਾਂਡ ਜਿਹੜਾ ਰਾਈਜ਼ ਕਰ ਰਿਹਾ ਇਸ ਵੇਲੇ, ਕੱਲੇ ਬ੍ਰਿਟਿਸ਼ ਕੋਲੰਬੀਆ ਦਾ ਮਾਮਲਾ ਨਹੀਂ ਹੈ, ਕੰਜ਼ਰਵੇਟਿਵ ਬ੍ਰਾਂਡ ਜਿਹੜਾ ਤੁਸੀਂ ਇੱਥੋਂ ਚਲੇ ਜਾਓ, ਸਕਾਟਮੋ ਉਧਰ ਹੈ, ਸਸਕੈਚੁਅਨ ਚ ਹੈ, ਅੱਜ ਨਿਊ ਬ੍ਰੰਸਵਿਕ ਦੇ ਵਿਚ ਮੈਨੂੰ ਲੱਗ ਰਿਹਾ ਕਿ ਤੀਸਰੀ ਵਾਰ ਫਿਰ ਦੁਬਾਰਾ ਤੋਂ ਇਹਨਾਂ ਦੀ ਕੰਜ਼ਰਵੇਟਿਵ ਦੀ ਸਰਕਾਰ ਆਉਂਦੀ ਨਜ਼ਰ ਆ ਰਹੀ ਹੈਗੀ ਹੈ। ਅਲਬਰਟਾ ਚ ਦੇ ਆਰ ਸਟਰੋਂਗ, ਦ ਓਨਲੀ ਚੈਲੰਜ ਦੇ ਵਿਲ ਬੀ ਫੇਸਿੰਗ 2 ਜਗ੍ਹਾ ਦੇ ਉੱਤੇ, ਓਨਟੇਰੀਓ ਜ਼ਰੂਰ PC ਪਾਰਟੀ ਦੀ ਸਰਕਾਰ ਹੈਗੀ ਹੈ, ਲੇਕਿਨ ਓਨਟੇਰੀਓ ਤੋਂ ਇਲਾਵਾ ਕਿਊਬੈਕ ਦੇ ਵਿਚ ਹਜੇ ਚੈਲੰਜ ਹੈ ਇਹਨਾਂ ਨੂੰ, ਕਿਊਬੈਕ ਦੇ ਵਿਚ ਇਹਨਾਂ ਦੀ ਸਰਕਾਰ ਦਾ ਕੋਈ ਨਹੀਂ ਹੈ ਚਾਂਸ, ਔਰ ਆਊਟ ਆਫ ਦਾ 78 ਸੀਟਸ ਮੈਨੂੰ ਅੱਜ ਵੀ ਲੱਗਦਾ ਜਿੰਨੇ ਮਰਜ਼ੀ ਸਟਰੋਂਗ ਹੋ ਜਾਣ 15-20 ਸੀਟਾਂ ਤੋਂ ਉੱਪਰ ਨਹੀਂ ਆਉਣੇ ਹੁਣ ਕਿਊਬੈਕ ਦੇ ਵਿਚ। ਔਰ ਦੂਸਰਾ ਜਿਹੜਾ ਹੁਣ ਤੁਹਾਡੇ ਪੁਆਇੰਟ ਤੇ ਆ ਜਾਂਦੇ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਇੱਥੇ ਓਨਟੇਰੀਓ ਦੇ ਵਿਚ ਇਹਨਾਂ ਦੀ ਕੀ ਸੂਰਤ ਹਾਲ ਹੈ, ਉਹ ਇੰਪੋਰਟੈਂਟ ਹੈ ਕਿ ਜੇ ਓਨਟੇਰੀਓ ਦੇ ਵਿਚ ਇਹਨਾਂ ਦੀ ਪ੍ਰਦਰਸ਼ਨ ਵਧੀਆ ਨਹੀਂ ਹੋਇਆ ਤੇ ਫਿਰ ਇਹਨਾਂ ਨੂੰ ਮੇਰਾ ਮੰਨਣਾ ਹੈ ਕਿ ਕਾਫੀ ਦਿੱਕਤ ਹੋਏਗੀ। ਲੇਕਿਨ ਓਨਟੇਰੀਓ ਦੇ ਵਿਚ ਵੀ ਜੇ ਅੱਜ ਅਸੀਂ ਗੱਲ ਕਰੀਏ ਤਾਂ ਓਨਟੇਰੀਓ ਦੇ ਵਿਚ ਵੀ 40% ਦੇ ਆਸਪਾਸ ਸਪੋਰਟ ਹੈ ਇਹਨਾਂ ਨੂੰ, ਨੈਸ਼ਨਲੀ ਵੀ 40% ਦੇ ਆਸਪਾਸ ਸਪੋਰਟ ਹੈ ਕੰਜ਼ਰਵੇਟਿਵ ਨੂੰ, ਤੇ ਓਨਟੇਰੀਓ ਦੀ ਜੇ ਤੁਸੀਂ ਕੱਲੀ ਗੱਲ ਕਰਨਾ ਚਾਹੁੰਦੇ ਤਾਂ ਓਨਟੇਰੀਓ ਦੇ ਵਿਚ ਵੀ ਇਹਨਾਂ ਨੂੰ 40% ਦੇ ਆਸਪਾਸ ਸਪੋਰਟ ਹੈ ਜੇ ਅੱਜ ਦੇ ਤਾਜ਼ਾ ਨੰਬਰ ਵੀ ਤੁਸੀਂ ਦੇਖ ਲਓ। ਜੋ ਮੈਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਿਹਾ ਇੱਥੇ ਕੀ ਇਹਨਾਂ ਦਾ ਮਾਮਲਾ ਖੜਾ ਹੈ, 40% ਦੇ ਆਸਪਾਸ ਸਪੋਰਟ ਚੱਲ ਰਹੀ ਹੈ। ਸੋ ਮੇਰੇ ਖਿਆਲ ਦੇ ਨਾਲ ਅੱਜ ਜੇ ਇਲੈਕਸ਼ਨ ਹੋ ਜਾਏਗੀ, ਜੇ ਅੱਜ ਹੁੰਦੀ ਹੈ, ਹੁਣ ਤਾਂ ਹਜੇ ਚਾਂਸ ਤਾਂ ਮੁਸ਼ਕਿਲ ਹੀ ਹੈ, ਜੇ ਹੁੰਦੀ ਹੈ ਤਾਂ ਮੇਰੇ ਖਿਆਲ ਨਾਲ ਦੇ ਵਿਲ ਫਾਰਮ ਅ ਮੈਜੋਰਿਟੀ ਗਵਰਨਮੈਂਟ। ਜੀ ਵਿਰਕ ਸਾਹਿਬ, ਤੁਹਾਡਾ ਗੱਲ ਜਾਰੀ ਰਹੇਗੀ, ਅਸੀਂ ਬੋਲਾਂਗੇ ਅਗਲੀ ਕਾਲ ਤੋਂ। ਹਾਂਜੀ, ਅਜੈਬ ਸਿੰਘ ਜੀ ਤੁਸੀਂ ਆਉਂਦੇ ਹੋ, ਅਜੈਬ ਸਿੰਘ ਜੀ ਪਲੀਜ਼ ਗੋ ਅਹੈਡ ਸਰ।
ਜਿਹੜਾ ਮਤਲਬ ਤੁਸੀਂ ਬੜੇ ਆਪਟੀਮਿਸਟਿਕ ਹੋ, ਵਿਚ ਇਜ਼ ਅ ਗੁੱਡ ਕੁਆਲਿਟੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇੰਡੀਆ ਔਰ ਕੈਨੇਡਾ ਦੇ ਰਿਲੇਸ਼ਨ ਠੀਕ ਹੋ ਜਾਣਗੇ, ਲੇਕਿਨ ਮੇਰੇ ਖਿਆਲ ਮੁਤਾਬਕ ਇਹ ਜਿਹੜਾ ਮੁੱਦਾ ਹੈਗਾ, ਦ ਫਸਟ ਟਾਈਮ ਇਟ ਵਾਸ ਰੇਜ਼ਡ ਇਨ 1982, ਸੋ ਦੈਟਸ ਅਬਾਊਟ 42 ਈਅਰਸ, ਆਈ ਥਿੰਕ ਯੂ ਆਰ ਪ੍ਰੋਬਬਲੀ ਇਨ ਗ੍ਰੇਡ 2 ਦੈਨ, ਐਂਡ ਸੋ ਇਟ ਦਿਸ ਥਿੰਗ ਹੈਜ਼ ਬੀਨ ਗੋਇੰਗ ਔਨ ਸਿੰਸ ਦੈਨ, And to me, this has gone into the same category, not the scale, but the same category as, I'll only give you one example. This is Chandigarh da mudda hai, please Chandigarh pe jaan milna chahida ya nahi milna chahida. So this thing is going to go on for much longer. It's not at the same scale that Chandigarh da mudda hai, but this is not going to be resolved in very soon. And this will continue. So that's your comments.
Yes, ਮੇਰਾ ਵੀ ਇਹ ਮੰਨਣਾ ਹੈ. ਦੇਖੋ ਮੈਂ ਜਦੋਂ ਗੱਲ ਕਰ ਰਿਹਾ ਨਾ, ਵੈਨ ਆਈ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਟੀਮਿਸਟਿਕ ਹਾਂ, ਯੈਸ ਆਈ ਐਮ ਵੈਰੀ ਆਪਟੀਮਿਸਟਿਕ. ਮੈਂ ਲੌਂਗ ਟਰਮ ਦੀ ਗੱਲ ਕਰ ਰਿਹਾ ਕਿ ਕੈਨੇਡਾ ਐਂਡ ਇੰਡੀਆ ਰਿਲੇਸ਼ਨਸ਼ਿਪ ਲੌਂਗ ਟਰਮ ਦੇ ਵਿੱਚ, ਬਿਕੋਜ਼ ਆਈ ਐਮ ਲੁਕਿੰਗ ਐਟ ਅ 3 ਈਅਰ ਟਰਮ, 5 ਈਅਰ ਟਰਮ, 10 ਈਅਰ, 15-20 ਈਅਰ ਟਰਮ. ਲੌਂਗ ਟਰਮ ਦੇ ਵਿੱਚ ਕੈਨੇਡਾ ਐਂਡ ਇੰਡੀਆ ਦੇ ਰਿਲੇਸ਼ਨਸ਼ਿਪ ਵਧੀਆ ਹੋਣਗੇ. ਵਾਈ ਆਈ ਐਮ ਕੁਆਇਟ ਪੋਜ਼ਿਟਿਵ ਐਂਡ ਸ਼ੋਰ ਅਬਾਊਟ ਇਟ, ਕਿਉਂਕਿ ਦੋਨੋਂ ਜਿਹੜੇ ਆ ਨੈਚੁਰਲ ਐਲਾਈਜ਼ ਨੇ, ਬੋਥ ਆਰ ਲਿਬਰਲ ਡੈਮੋਕ੍ਰੇਸੀਜ਼, both want to trade with each other. Aur sab to important point jo main ek minute pehla zikr kar dunga ke kyon main keh reha, tusi dekho inniya tensions de vich vi Melanie Jolly ji lagatar eh gal kar rahe ne, pradhan mantri Trudeau sahab lagatar eh gal kar rahe ne ke we want to maintain good relationship with India. Dono lagatar eh gal kar rahe ne aur dono keh rahe ne ke we don't want to be in this situation, the situation that we are. Oi situation ch nahi hona chahunde jide ਇੰਡੀਆ ਦੇ ਹਾਈ ਕਮਿਸ਼ਨਰ ਟੂ ਕੈਨੇਡਾ ਨੇ, ਉਹ ਜਦੋਂ ਆਪਣਾ ਇੰਟਰਵਿਊ ਦੇ ਰਹੇ ਨੇ, ਉਹਦੇ ਵਿੱਚ ਬੜੇ ਸੀਰੀਅਸ ਐਲੀਗੇਸ਼ਨ ਕੈਨੇਡਾ ਤੇ ਲਗਾ ਰਹੇ ਨੇ, ਔਰ ਉਹਨਾਂ ਦੇ ਉੱਤੇ ਆਪਣੇ ਉੱਤੇ ਸਵਾਲ ਉੱਠੇ ਹੋਏ ਨੇ, ਪਰਸਨ ਆਫ ਇੰਟਰਸਟ ਇਨ ਹਰਦੀਪ ਨੇਜਰ ਮਰਡਰ. ਬਟ ਉਹਨਾਂ ਨੇ ਕਿਹਾ ਪੀਪਲ ਟੂ ਪੀਪਲ ਟਾਈਜ਼ ਬਰਕਰਾਰ ਰਹਿਣਗੀਆਂ, ਟਰੇਡ ਇਸੇ ਤਰ੍ਹਾਂ ਬਰਕਰਾਰ ਰਹੇਗਾ, ਸਭ ਕੁਝ ਵਧੀਆ ਰਹੇਗਾ. ਸੋ ਡਿਸਪਾਈਟ ਆਲ ਦੀਸ ਚੈਲੇਂਜਸ, ਦੋਨੋਂ ਤਰਫ਼ ਜਿਹੜਾ ਬਿਆਨ ਹੈ, ਔਰ ਮੈਂ ਖੁਦ ਵੀ ਉਹਨਾਂ ਨੂੰ ਇਹੀ ਪੁੱਛਿਆ ਸੀਗਾ ਕਿ ਵਟ ਇਜ਼ ਦਾ ਮੂਡ ਔਨ ਦਾ ਇੰਡੀਅਨ ਸਾਈਡ. ਮੈਂ ਖੁਦ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਪੁੱਛਿਆ ਸੀ. ਹੀ ਆਲਸੋ ਸਟ੍ਰੈਸਡ ਕਿ ਅਸੀਂ ਬਿਲਕੁਲ ਵਧੀਆ ਚਾਹੁੰਦੇ ਹਾਂ ਕੈਨੇਡਾ ਦਾ ਰਿਲੇਸ਼ਨ. ਇਹ ਸਵਾਲ ਸਾਡਾ ਵਾਈ ਮੀਡੀਆ ਦਾ, ਵਾਈ ਮੀਡੀਆ ਦਾ ਇਹ ਸਵਾਲ ਸਾਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੂੰ ਵੀ ਸੀਗਾ, ਔਰ ਬੜੀ ਵਾਰ ਮੈਂ ਜ਼ਿਕਰ ਕਰ ਚੁੱਕਾ ਕਿ ਉਹ ਫਿਰ ਬੀਬੀਸੀ ਨੇ ਵੀ ਕੋਟ ਕੀਤਾ, ਬੜਿਆਂ ਨੇ ਕੋਟ ਕੀਤਾ. ਟਰੂਡੋ ਸਾਹਿਬ ਨੇ ਸਾਨੂੰ ਵਾਈ ਮੀਡੀਆ ਨੂੰ ਕਿਹਾ ਕਿ ਬੋਥ ਆਰ ਦ ਬਿਗੈਸਟ ਡੈਮੋਕ੍ਰੇਸੀ. ਸੋ ਮੈਂ ਉਸ ਪੱਖੋਂ ਸਮਝਦਾ ਹਾਂ ਕਿ ਦੋਨੋਂ ਕੰਟਰੀਜ਼ ਦਾ ਵਧੀਆ ਹੋਏਗਾ. ਹੁਣ ਤੁਹਾਡੇ ਮੁੱਦੇ ਤੇ ਆ ਜਾਂਦੇ. ਯੈਸ, ਇਹ ਜਿਹੜਾ ਮੁੱਦਾ ਹੈ ਇਹ 1980s ਤੋਂ ਹੀ ਚੱਲਿਆ ਆ ਰਿਹਾ ਹੈਗਾ, ਔਰ ਇਹ ਹੁਣ ਮੁੱਦਾ ਜਿਹੜਾ ਹੈ ਇੰਡੀਆ ਲਈ ਤਾਂ ਹੈ, ਮੁੱਦਾ ਇੰਡੀਆ ਲਈ ਤਾਂ ਹੈ, ਬਟ ਮੇਰਾ ਜ਼ਾਤੀ ਤੌਰ ਤੇ ਮੰਨਣਾ ਇਹ ਹੁਣ ਕੈਨੇਡਾ ਦੀ ਜ਼ਿਆਦਾ ਪ੍ਰੋਬਲਮ ਬਣ ਗਈ ਹੈ. ਇਹ ਜਿਹੜੀ ਖਾਲਿਸਤਾਨ ਸੈਪਰੇਟਿਜ਼ਮ ਹੈ, ਇਹ ਕੈਨੇਡਾ ਅਮਰੀਕਾ ਔਰ ਖਾਸ ਕਰ ਕੈਨੇਡਾ ਦੀ ਪ੍ਰੋਬਲਮ ਜ਼ਿਆਦਾ ਬਣ ਗਈ ਹੈ ਇੰਡੀਆ ਲਈ. ਦੇਖੋ ਉੱਥੇ ਚੈਲੇਂਜ ਹੈ, ਲੇਕਿਨ ਉੱਥੇ ਉਹਨਾਂ ਨੇ ਇਹਨੂੰ ਸੋਲਵ ਕਰ ਲੈਣਾ. ਸਾਨੂੰ ਦੇਖਣਾ ਪਏਗਾ ਕਿ ਕੀ ਸਾਡਾ ਇੱਕ ਡਾਇਸਪੋਰਾ ਦਾ ਇੱਕ ਹਿੱਸਾ, ਕਿਆ ਹਜੇ ਵੀ ਦੇ ਆਰ ਸਟਿਲ ਫਰੋਜ਼ਨ ਇਨ ਪਾਸਟ, ਕਿ ਹਜੇ ਵੀ ਅਸੀਂ ਉੱਥੇ ਦੇ ਪੁਰਾਣੀ ਚੀਜ਼ਾਂ ਚ ਉਲਝੇ ਰਵਾਂਗੇ, ਜਾਂ ਅਸੀਂ ਇੱਥੇ ਫੋਕਸ ਕਰ ਸਕਾਂਗੇ ਕਿਉਂਕਿ ਅਸੀਂ ਇੱਥੇ ਰਹਿਣਾ. ਸਾਡੀਆਂ ਫਿਊਚਰ ਜਨਰੇਸ਼ਨ, ਮੇਨ ਸਾਡੀ ਗੱਲ ਛੱਡ ਦਿਓ, ਹੁਣ ਆਪਾਂ ਸਾਰੇ ਤਾਂ ਸੈਕਿੰਡ ਇਨਿੰਗਸ ਖੇਡ ਰਹੇ ਹਾਂ, ਅਸਲ ਦੇ ਵਿੱਚ ਜਿਹੜਾ ਅੱਜ 6 ਮਹੀਨੇ ਦਾ ਬੱਚਾ ਆਪਣੇ ਇੰਡੀਅਨ ਡਾਇਸਪੋਰਾ ਦੀ ਮੈਂ ਗੱਲ ਕਰ ਰਿਹਾ ਕਿ ਹੁਣ ਇੰਡੀਆ ਤੋਂ ਕਿਤੋਂ ਵੀ ਆਏ, ਅਸੀਂ ਚਾਹੇ ਪੰਜਾਬ ਤੋਂ ਆਏ, ਹਰਿਆਣੇ ਤੋਂ ਆਏ ਹਾਂ, ਸਾਡਾ ਜਿਹੜਾ ਬੱਚਾ ਅੱਜ 6 ਮਹੀਨੇ ਦਾ ਪੈਦਾ ਹੋ ਰਿਹਾ, ਉਹਨੂੰ ਪੁੱਛ ਲਓ, ਤੁਸੀਂ ਸਕੂਲ ਦੇ ਬੱਚੇ ਨੂੰ ਪੁੱਛ ਲਓ, ਤੁਸੀਂ ਜਿਹਨੂੰ ਮਰਜ਼ੀ ਪੁੱਛ ਲਓ, ਹਾਰਡਲੀ ਤੁਹਾਨੂੰ 2% 5% ਲੋਕ ਕਹਿਣਗੇ ਕਿ ਕੱਲ ਨੂੰ ਤੁਸੀਂ ਉੱਥੇ ਨੂੰ ਪਾਕਿਸਤਾਨ ਨਾਮ ਰੱਖ ਦੋ ਕਿ ਖਾਲਿਸਤਾਨ ਰੱਖ ਦੋ ਕਿ ਇੰਡੀਆ ਦ ਗ੍ਰੇਟ ਕਰ ਦੋ ਨਾਮ, ਕਿਸੇ ਨੇ ਨਹੀਂ ਉੱਥੇ ਜਾਣਾ. ਸੋ ਯੈਸ, ਇਹ ਹੁਣ ਇਸ਼ੂ ਥੋੜੀ ਦੇਰ ਲਈ ਤਾਂ ਹੋਰ ਖਰਾਬ ਹੋਏਗਾ, ਥੋੜੀ ਦੇਰ ਲਈ ਆ ਤੁਸੀਂ ਮੰਨ ਕੇ ਚੱਲੋ ਕਿ 6 ਮਹੀਨੇ, ਸਾਲ, ਸ਼ਾਇਦ 2 ਸਾਲ ਤੱਕ ਵੀ ਖਿੱਚ ਸਕਦਾ ਹੈ. ਇਹ ਥੋੜੀ ਦੇਰ ਲਈ ਤਾਂ ਰਿਲੇਸ਼ਨਸ਼ਿਪਸ ਵਿਲ ਬੀ ਗੋਇੰਗ ਡਾਊਨ ਸਾਊਥ, ਇਹ 100% ਆ. ਕਿਉਂ? ਕਿਉਂਕਿ ਹਜੇ ਮਾਮਲੇ ਜਦੋਂ ਅਦਾਲਤ ਦੇ ਵਿੱਚ ਜਾਣਗੇ ਤੇ ਉਹਦੇ ਵਿੱਚ ਬੜੇ ਸਾਰੇ ਨਾਮ ਆ ਸਕਦੇ ਨੇ, ਬੜੇ ਸਾਰੇ ਖੁਲਾਸੇ ਹੋ ਸਕਦੇ ਨੇ, ਤੇ ਇੰਡੀਆ ਡਿਨਾਈ ਕਰੇਗਾ ਕੈਨੇਡਾ ਦੇ ਐਲੀਗੇਸ਼ਨ ਲਗਾ ਦਿੱਤੇ ਨੇ, ਕੈਨੇਡਾ ਦੀ ਇਹ ਪ੍ਰੋਸੀਕਿਊਟ ਕਰਨਗੇ ਉਹਨਾਂ ਨੂੰ ਕਿ ਇੱਦਾਂ ਗਲਤ ਹੈ, ਉਹ ਗਲਤ ਹੈ. ਤੋ ਉੱਥੇ ਥੋੜੀ ਦੇਰ ਲਈ ਮਾਮਲੇ ਖਰਾਬ ਹੋ ਸਕਦੇ ਨੇ. ਔਰ ਮੈਂ ਇਹ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ ਇਹ ਜਿਹੜੇ ਕਤਲ ਦੇ ਮਾਮਲੇ ਨੇ ਇਹ ਰੁਕ ਜਾਣ, ਕਿਉਂਕਿ ਇਹਦੇ ਰੱਬ ਨਾ ਕਰੇ ਕਿ ਜੇ ਕਿਤੇ ਇਹ ਹੋਰ ਮਾੜਾ ਮੋਟਾ ਹੋ ਗਿਆ ਤੇ ਹੋਰ ਵੱਡਾ ਪੰਗਾ ਪੈ ਜਾਏਗਾ, ਹੋਰ ਵੱਡਾ ਡਿਪਲੋਮੈਟਿਕ ਕ੍ਰਾਈਸਿਸ ਆ ਜਾਏਗਾ. ਮੈਨੂੰ ਖਦਸ਼ਾ ਸੀਗਾ ਕਿ ਕਿਤੇ ਟ੍ਰੇਡ ਸੈਂਕਸ਼ਨਸ ਨਾਲ ਲਗਾ ਦੇਣ, ਮੈਲਨੀ ਜੋਲੀ ਜੀ ਨੇ ਕਿਹਾ ਸੀ ਆਲ ਆਪਸ਼ਨਸ ਔਨ ਦਾ ਟੇਬਲ, ਮੈਨੂੰ ਡਰ ਸੀਗਾ ਕਿ ਕਿਤੇ ਇਹ ਵੀਜ਼ਾ ਰਿਸਟ੍ਰਿਕਸ਼ਨਸ ਨਾਲ ਲਗਾ ਦੇਣ. ਅੱਜ ਦੀ ਘੜੀ ਤੇ ਮੈਨੂੰ ਲੱਗਦਾ ਨਹੀਂ ਹੈ ਕਿ ਵੀਜ਼ਾ ਰਿਸਟ੍ਰਿਕਸ਼ਨ ਜਾਂ ਟ੍ਰੇਡ ਸੈਂਕਸ਼ਨਸ ਲੱਗਣਗੀਆਂ, ਬਟ ਕੱਲ ਨੂੰ ਹੋ ਸਕਦਾ ਹੈ ਕਿ ਥੋੜਾ ਮਾਮਲਾ ਖਰਾਬ ਹੋ ਜਾਏ. ਜੀ, ਇਟਸ ਵੇਟ ਐਂਡ ਵਾਚ ਸਿਚੁਏਸ਼ਨ. ਜੀ
ਜੀ, ਜੇ ਤੁਸੀਂ ਦੇਖੋ ਮਤਲਬ ਜੋ ਕੁਛ ਵੀ ਕਹਿੰਦੇ ਨੇ, ਮਤਲਬ ਜਿਹੜੇ ਐਕਸ਼ਨ ਨੇ ਔਰ ਜੋ ਉਹਨਾਂ ਦੀਆਂ ਪੋਲੀਟੀਕਲ ਸਟੇਟਮੈਂਟਸ ਆਉਂਦੇ ਨੇ, ਦੇ ਡੋਂਟ ਮੈਚ. ਸੋ ਇਟ ਇਜ਼ ਜਸਟ ਅ ਪੋਲੀਟੀਕਲ ਸਟੇਟਮੈਂਟਸ ਦੈਟ ਦੇ ਮੇਕ ਦੈਟ ਬੋਥ ਸਾਈਡਸ.
ਕਿਹਨਾਂ ਦੀ? ਸੌਰੀ ਮੈਂ ਇੰਟਰਪਟ ਕਰ ਰਿਹਾ, ਤੁਸੀਂ ਕਹਿ ਰਹੇ ਹੋ ਐਕਸ਼ਨਸ ਔਰ ਪੋਲੀਟੀਕਲ ਸਟੇਟਮੈਂਟਸ ਡੋਂਟ ਮੈਚ, ਇਹ ਕਿਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ?
ਬੋਥ ਸਾਈਡਸ. ਜਿਸ ਤਰ੍ਹਾਂ ਕਹਿੰਦੇ ਨੇ ਵੀ ਅਸੀਂ ਟ੍ਰੇਡ ਵੀ ਰੱਖਾਂਗੇ, ਇੰਡਸਟਰੀ ਵੀ ਰੱਖਾਂਗੇ, but their actions are contrary to what they are saying. So that's one thing. And also, the issue, like, you know, there are primary stakeholders and then there are secondary stakeholders. And it's in their interest to keep this issue alive. And that's why this is not going to go away. That's my understanding.
ਮੈਂ ਇੱਥੋਂ ਹੀ ਸ਼ੁਰੂਆਤ ਕਰ ਲੈਣਾ ਜੀ ਕਿ ਐਸੀਆਂ ਐਂਟੀ ਇੰਡੀਆ ਔਰ ਐਂਟੀ ਕੈਨੇਡਾ ਫੋਰਸਿਸ ਨੇ ਸੋ ਮੈਂ ਆਮ ਨਾਟ ਟਾਕਿੰਗ ਅਬਾਊਟ ਓਨਲੀ ਐਂਟੀ ਇੰਡੀਆ ਇਹ ਫੋਰਸਿਸ ਜਿਹੜੀਆਂ ਨੇ ਜੀ ਜਿਹੜੀਆਂ ਵੀ ਕੈਨੇਡਾ ਔਰ ਇੰਡੀਆ ਦੇ ਵਿੱਚ ਜਿਹੜੀਆਂ ਵੀ ਫੋਰਸਿਸ ਆਲ ਦੋਜ਼ ਫੋਰਸਿਸ ਹੂ ਵਾਂਟ ਟੂ ਡਰਾਈਵ ਅ ਵੈਜ ਬਿਟਵੀਨ ਕੈਨੇਡਾ ਐਂਡ ਇੰਡੀਆ ਜਿਹੜੀਆਂ ਵੀ ਉਹ ਤਾਕਤਾਂ ਨੇ ਜਿਹੜੀ ਕੈਨੇਡਾ ਔਰ ਇੰਡੀਆ ਦੀ ਰਿਲੇਸ਼ਨਸ਼ਿਪ ਖਰਾਬ ਕਰਨਾ ਚਾਹੁੰਦੀਆਂ ਨੇ ਉਹ ਐਂਟੀ ਇੰਡੀਆ ਔਰ ਐਂਟੀ ਕੈਨੇਡਾ ਨੇ ਉਹ ਦੋਨੋਂ ਹੀ ਕੰਟਰੀਜ਼ ਦੇ ਖਿਲਾਫ ਨੇ ਕਿਉਂਕਿ ਇਹ ਸਾਰੇ ਮੰਨਣਗੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਦੇ ਵੀ ਬਿਆਨ ਟੇਬਲ ਤੇ ਨੇ ਹਰੇਕ ਦਾ ਬਿਆਨ ਟੇਬਲ ਤੇ ਹੈ ਕਿ ਕੈਨੇਡਾ ਔਰ ਇੰਡੀਆ ਦਾ ਇਕੱਠੇ ਕੰਮ ਕਰਨਾ ਇਹ ਇੰਡੀਆ ਵਾਲੇ ਵੀ ਮੰਨਣਗੇ ਕਿ ਇੰਡੀਆ ਲਈ ਵਧੀਆ ਹੈਗਾ ਦੇ ਨੀਡ ਇੰਡੀਆ ਨੀਡਸ ਕੈਨੇਡਾ ਇੰਡੀਆ ਡੈਫੀਨੇਟਲੀ ਨੀਡਸ ਕੈਨੇਡਾ ਇੰਡੀਆ ਔਰ ਕੈਨੇਡਾ ਇਕੱਠੇ ਕੰਮ ਕਰਨਗੇ ਇੰਡੀਆ ਨੂੰ ਬੈਨੀਫਿਟ ਹੋਏਗਾ ਕੈਨੇਡਾ ਔਰ ਇੰਡੀਆ ਕੰਮ ਕਰਨਗੇ ਇਕੱਠੇ ਤਾਂ ਕੈਨੇਡਾ ਨੂੰ ਵੀ ਬੈਨੀਫਿਟ ਹੋਏਗਾ ਸੋ ਬੋਥ ਦਾ ਕੰਟਰੀਜ਼ ਨੀਡ ਈਚ ਅਦਰ ਮੈਂ ਦੁਬਾਰਾ ਦੁਹਰਾ ਦਵਾਂ ਕਿ ਦੋਜ਼ ਫੋਰਸਿਸ who want to drive a wedge between Canada and India oh anti India or anti Canada ne Canada aur India dono ka nuksan kar rahe ne bilkul todi gal sahi hai those forces do exist oh forces badi tezi de naal apna kam kar rahiyan ne they want to seize the moment ki aa mauka mil gaya unna nu ki hor zyada padkaad paida karo hor zyada nuksan kar do dono countries door ho jaan but main sirf optimistic nahi sound kar raha ya it's not just a wishful thinking ਇਹ ਦੋਨੋ ਕੰਟਰੀਜ਼ ਨੇ ਆਪਸ ਇਕੱਠੇ ਹੋਣਾ ਹੀ ਹੋਣਾ ਇਹ 100% ਹੋਣਾ ਦੇਰ ਇਜ਼ ਨੋ ਵੇ ਕਿ ਇਹ ਦੋਨੋ ਕੰਟਰੀਜ਼ ਬਹੁਤ ਜ਼ਿਆਦਾ ਦੇਰ ਤੱਕ ਆਪਸ ਦੇ ਵਿੱਚ ਲੜਾਈ ਰੱਖਣ ਉਹ ਤਾਕਤਾਂ ਆਪਣਾ ਕੰਮ ਕਰਨਗੀਆਂ ਹਾਂ ਹੁਣ ਤੁਹਾਡੇ ਮੁੱਦੇ ਤੇ ਆ ਜਾਂਦਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਕਿ ਕਾਮੈਂਟਸ ਦੋਨੋ ਦੇ ਇੱਕ ਤਰਫ ਨੇ ਕਿ ਅਸੀਂ ਵਧੀਆ ਰਿਲੇਸ਼ਨ ਚਾਹੁੰਦੇ ਹਾਂ ਪਰ ਦੋਨੋ ਹੀ ਕੰਟਰੀਜ਼ ਨੂੰ ਸਮਝਣਾ ਪਏਗਾ ਮੈਂ ਪਹਿਲਾਂ ਗੱਲ ਇੰਡੀਆ ਤੇ ਕਰਾਂਗਾ ਇੰਡੀਆ ਨੂੰ ਇਹ ਚੀਜ਼ ਨਹੀਂ ਕਰਨ ਜੇ ਕੀਤੀ ਹੈ ਜੇ ਇੰਡੀਆ ਨੇ ਇਹ ਜਿਹੜਾ ਜੇਮਸ ਬੌਂਡ ਸਟਾਈਲ ਹੈ ਇਹਨੂੰ ਮਾਰ ਉਹਨੂੰ ਮਾਰ ਇੱਥੇ ਕਤਲ ਕਰਨ ਨੂੰ ਇਹ ਚੀਜ਼ ਐਕਸੈਪਟੇਬਲ ਨਹੀਂ ਹੈ ਮੈਂ ਮੰਨਦਾ ਹਾਂ ਕਿ ਇੰਡੀਆ ਕੁੱਡ ਸੇ ਕਿ ਯੈਸ ਵੀ ਹੈਵ ਰਨ ਆਊਟ ਆਫ ਪੇਸ਼ੈਂਸ ਵੀ ਤੁਹਾਨੂੰ 80s ਦੇ ਕਹਿ ਰਹੇ ਹਾਂ 90s ਦੇ ਕਹਿ ਰਹੇ ਹਾਂ ਤੁਹਾਡੇ ਬੰਦੇ ਇੱਥੇ ਸਾਡੇ ਉੱਥੇ ਵਾਇਲੈਂਸ ਕਰ ਰਹੇ ਨੇ ਮੈਂ ਇਸ ਚੀਜ਼ ਨੂੰ ਐਕਨੋਲੇਜ ਕਰਦਾ ਕਿ ਹੋ ਸਕਦਾ ਤੁਹਾਡੀ ਕੰਸਰਨਸ ਬਿਲਕੁਲ ਜੈਨੂਇਨ ਹੋਣ ਬਟ ਦੈਟ ਡਜ਼ ਨਾਟ ਗਿਵ ਯੂ ਦ ਰਾਈਟ ਜੇ ਤੁਸੀਂ ਕਰ ਰਹੇ ਹੋ ਕਿ ਤੁਸੀਂ ਕਿਤੇ ਵੀ ਜਾ ਕੇ ਅਮਰੀਕਾ ਕਰਦਾ ਹੈ ਹੁਣ ਦੇਖੋ ਅੰਬੈਸਡਰ ਸਾਹਿਬ ਨੇ ਵੀ ਕਹਿਤਾ ਹੈ ਕਿ G7 ਕੰਟਰੀਜ਼ ਕਰਦੀਆਂ ਨੇ ਬੜੀ ਸਾਰੀ ਹੁਣ ਉੱਥੋਂ ਬਿਆਨ ਆ ਰਹੇ ਨੇ ਇੰਡੀਆ ਤੋਂ ਕਿ ਅਮਰੀਕਾ ਕਰਦਾ ਸਭ ਨੂੰ ਪਤਾ ਹੈ ਅਮਰੀਕਾ ਕਰਦਾ ਹੈ ਇਜ਼ਰਾਈਲ ਕਰਦਾ ਹੈ ਰਸ਼ੀਆ ਕਰਦਾ ਹੈ ਸਾਊਦੀ ਅਰੇਬੀਆ ਕਰਦਾ ਹੈ ਇਰਾਨ ਕਰਦਾ ਹੈ ਪਾਕਿਸਤਾਨ ਕਰਦਾ ਹੈ ਬਟ ਇਸ ਦੈਟ ਡਜ਼ ਨਾਟ ਗਿਵ ਯੂ ਦ ਰਾਈਟ ਕਿ ਤੁਸੀਂ ਜੀ ਉਹ ਗਲਤ ਕਰਦੇ ਨੇ ਜੀ ਅਸੀਂ ਵੀ ਗਲਤ ਕਰਦੇ ਹਾਂ ਉਹ ਵੀ ਗਲਤ ਹੈ ਤੁਸੀਂ ਵੀ ਗਲਤ ਹੋ ਇਹ ਗਲਤ ਹੈ ਇਹਦੇ ਵਿੱਚ ਨੰਬਰ 1 ਨੰਬਰ 2 ਮੈਂ ਕੈਨੇਡੀਅਨ ਸਾਈਡ ਤੇ ਗੱਲ ਕਰਾਂਗਾ ਕਿ ਦੇਖੋ ਫਰੀਡਮ ਆਫ ਸਪੀਚ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਸਭ ਨੂੰ ਫਰੀਡਮ ਆਫ ਸਪੀਚ ਅਸੀਂ ਦਿੱਤੀ ਹੋਈ ਹੈ ਤੇ ਤੁਹਾਡੀ ਵੀ ਫਰੀਡਮ ਆਫ ਸਪੀਚ ਹੈ ਸਟੀਫਨ ਹਾਰਪਰ ਸਾਹਿਬ ਨੇ ਖੁੱਲ੍ਹ ਕੇ ਕਹਿਤਾ ਸੀਗਾ ਵੀ ਜਿਹੜੇ ਲੋਕ ਇੰਡੀਆ ਨੂੰ ਤੋੜਨਾ ਚਾਹੁੰਦੇ ਅਸੀਂ ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖਾਂਗੇ ਇਹ ਸਟੀਫਨ ਹਾਰਪਰ ਸਾਹਿਬ ਦਾ ਆਫੀਸ਼ੀਅਲ ਔਨ ਰਿਕਾਰਡ ਬਿਆਨ ਹੈ ਸੋ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨਾਈਟਿਡ ਇੰਡੀਆ ਲਈ ਗਏ ਵੀ ਆਰ ਫੋਰ ਵਨ ਇੰਡੀਆ ਲੇਕਿਨ ਪਾਲਿਸੀਜ਼ ਤੁਹਾਡੀਆਂ ਜਿਹੜੀਆਂ ਤੁਹਾਡੀ ਬਿਲਕੁਲ ਗੱਲ ਠੀਕ ਹੈ ਕਿ ਪਾਲਿਸੀਜ਼ ਕਿਆ ਉਸ ਤਰ੍ਹਾਂ ਦੀਆਂ ਹੈ ਕਿਆ ਤੁਹਾਡੀਆਂ ਪਾਲਿਸੀਜ਼ ਉਸ ਤਰ੍ਹਾਂ ਦੀਆਂ ਹੈ ਸੋ ਬਿਲਕੁਲ ਇਹਨਾਂ ਨੂੰ ਵੀ ਉਸ ਬਾਰੇ ਸੋਚਣਾ ਪਏਗਾ ਜੀ ਥੈਂਕ ਯੂ ਅਜੈਬ ਸਿੰਘ
ਜੀ ਜਸਟ ਕੁਐਸਚਨ ਲਾਈਕ ਨੋਇੰਗ ਯੂਰ ਨੌਲੇਜ ਐਂਡ ਯੂ ਨੋ ਹਾਊ ਐਕਟਿਵ ਯੂ ਆਰ ਇਨ ਪੋਲਿਟਿਕਸ ਜਸਟ ਰਿਗਾਰਡਲੈਸ ਆਫ ਦ ਪੋਲਿੰਗ ਐਂਡ ਵਟਸ ਹੈਪਨਿੰਗ ਆਈ ਜਸਟ ਵਾਂਟ ਯੂਰ ਪ੍ਰੋਡਕਸ਼ਨ ਆਫ ਦ ਯੂ ਐਸ ਇਲੈਕਸ਼ਨ ਟੈਲ ਮੀ ਹੂਜ਼ ਗੋਇੰ ਟੂ ਵਿਨ ਜਸਟ ਨੇਮ ਵਨ ਡੋਨਟ ਨੀਡ ਟੂ ਐਲੈਬੋਰੇਟ ਯੂਰ ਗਟ ਫੀਲਿੰਗ
Gut feeling Trump.
Good. Okay. that's what I think is going to happen too. So that's why I didn't want you to go into long detail and I didn't want to take too much of your time. But I think that's my prediction too. I think he's going to win, and I think he's going to win big too. That's my prediction.
Yeah.
Okay. Thanks for giving me the time, and all the best.
Welcome, Ajayab Singh ji, welcome. Since you asked me and you boxed me that I have to answer in one word, so I'm answering, lekin main clear ek gal, sirf ek line da disclaimer zarur pa dunga tuhadi gal to baad, ki meri a prediction hai, but that doesn't necessarily mean that I'm endorsing him as a journalist. We will never blur the lines. So, Yes, but that's my gut feeling. Very close, but Ajayab Singh ji, tusi bhi tuhadi knowledge bhi bahut hai. I really respect your knowledge, and you know what, the way you communicate, it's like a very seasoned journalist. Your communication is like a very seasoned journalist because you have very good grip on knowledge, and the way you asked a very pointed question and you put boxed me. So thank you, sir. High respect for you. All the best. Thank you, sir.
The same here. Thank you, sir.
Thank you, sir. Thank you. Sukhdev Gill ji, Sat Sri Akal. Welcome, sir. Tusi on the road. Sukhdev Gill ji.
Jyoti ji, Sat Sri Akal.
Sat Sri Akal, sir.
Jyoti ji, jehdi eh apne, chalo main ta simple gal karne di koshish karunga. Eh jehdi extra duty di hegi treaty, jivein eh western countries aa.
Je
main Gulshan Kumar to shuru karan. ਦੇਖੋ ਕਿਸੇ ਟਾਈਮ ਅੱਜ ਤੋਂ 30-40 ਸਾਲ ਪਹਿਲਾਂ ਗੁਲਸ਼ਨ ਕੁਮਾਰ ਦਾ ਕਤਲ ਹੋਇਆ ਸੀ, ਅਜੇ ਤੱਕ ਉਹਦੇ ਜਿਹੜੀ ਜਿਨ੍ਹਾਂ ਤੇ ਬਲੇਮ ਲੱਗੇ ਸੀਗੇ ਉਹ ਇੰਗਲੈਂਡ ਚ ਬੈਠੇ ਆ, ਉਸ ਤੋਂ ਬਾਅਦ ਕਿੰਗਫਿਸ਼ਰ ਆ ਗਏ, ਲਲਿਤ ਮੋਦੀ ਹੁਣੀ ਆ ਗਏ, ਤੇ ਉਸ ਤੋਂ ਬਾਅਦ ਆਪਣੇ ਕੈਨੇਡਾ ਦੇ ਵਿੱਚ ਵੀ, ਚਲੋ ਮੈਂ ਵੀ ਉੱਥੇ ਲੁਧਿਆਣੇ ਪੜ੍ਹਦਾ ਰਿਹਾ GNE ਚ, ਤੇ ਉਸ ਟਾਈਮ ਦੇ ਲੋਕੀ ਆਏ ਆ ਜਾਂ ਹੁਣ ਵੀ ਆਏ ਆ, ਇਹ ਆਪਣੇ ਇੱਥੇ ਜੀ ਖਾਲਿਸਤਾਨ ਦੀ ਗੱਲ ਕਰਦੇ ਆ, ਚਲੋ ਹੁੰਦੀ ਆ, ਤੁਸੀਂ ਇੰਡੀਆ ਦਾ ਝੰਡਾ ਪੈੜਾਂ ਥੱਲੇ ਦੇ ਕੇ ਦੂਜੇ ਦੀਆਂ ਇਮੋਸ਼ਨਸ ਨੂੰ ਜਲੀਲ ਕਰਦੇ ਹੋ, ਉਹ ਇੱਥੇ ਇੰਨਾ ਕੁ ਤਾਂ ਕੁਛ ਰੋਕ ਹੋਣੀ ਚਾਹੀਦੀ ਹੈ। ਜੇ ਹੁਣ ਇਹਨਾਂ ਦੀ ਆਫਿਸ ਟਿਊਟੀ ਨਹੀਂ, ਲੈਟ ਅਸ ਸਪੋਜ਼ ਐਗਜ਼ਾਮਪਲ ਆ, ਜੇ ਕੋਈ ਬੰਦਾ ਇੰਡੀਆ ਤੋਂ ਬਿਜ਼ਨਸ ਤੇ ਆਉਂਦਾ, ਇੱਥੇ ਕੋਈ ਕ੍ਰਾਈਮ ਕਰਕੇ ਦੂਜੇ ਦਿਨ ਇੱਥੇ ਦਾ ਇਨਵੈਸਟੀਗੇਸ਼ਨ ਨੂੰ ਮਹੀਨਾ ਲੱਗ ਜਾਂਦਾ, ਉਹ ਕ੍ਰਾਈਮ ਕਰਕੇ ਦੂਜੇ ਦਿਨ ਇੰਡੀਆ ਨੂੰ ਬਾਈ ਫਲਾਈਟ ਲੈ ਕੇ ਚੜ ਜਾਂਦਾ, ਤੇ ਮਤਲਬ ਇਹ ਕੰਟਰੋਲ ਕਿੱਦਾਂ ਆਉਣਗੀਆਂ ਇਹੋ ਜਿਹੀਆਂ ਗੱਲਾਂ? ਜੇ ਹੁਣ ਉਹ ਅਗਲੇ ਕੱਲ ਨੂੰ ਇਹ ਕਰਨਗੇ, ਜੇ ਉਹ ਖਾਲਿਸਤਾਨ ਦਾ ਝੰਡਾ ਪੈਰਾਂ ਥੱਲੇ ਲੈ ਕੇ 15 ਅਗਸਤ ਨੂੰ ਉਹ ਆਪਦਾ ਝੰਡਾ ਲੈਣਗੇ, ਤੇ ਇਹ ਗੱਲਾਂ ਦਾ ਕਿਤੇ ਤੱਕ ਕੰਟਰੋਲ ਹੋਣਾ ਚਾਹੀਦਾ ਜੀ।
ਬਿਲਕੁਲ ਹੋਣਾ ਚਾਹੀਦਾ ਜੀ। ਦੇਖੋ ਮੈਂ ਇੱਥੇ ਗੱਲ ਕਹਾਂਗਾ ਕਿ ਟ੍ਰੀਟੀ ਜਿਹੜੀ ਹੈ ਐਕਸਟ੍ਰੈਡੇਸ਼ਨ ਟ੍ਰੀਟੀ ਤਾਂ ਹੈ, ਬਟ ਉਹਦੇ ਵਾਸਤੇ ਹੁਣ ਇੰਡੀਆ ਕਹਿੰਦਾ ਵੀ ਅਸੀਂ 26 ਬੰਦਿਆਂ ਦੀ ਡਿਮਾਂਡ ਕਰ ਰਹੇ ਹਾਂ, ਇੱਕ ਨਾ ਦੋ, ਉਹ 26 ਬੰਦਿਆਂ ਦੀ ਡਿਮਾਂਡ ਕਰ ਰਹੇ ਆ। ਕੈਨੇਡਾ ਦਾ ਕਹਿਣਾ ਹੈ ਕਿ ਉਹ ਪ੍ਰੋਪਰ ਸਾਨੂੰ ਸਬੂਤ ਨਹੀਂ ਦਿੰਦੇ। ਹੁਣ ਹੋ ਸਕਦਾ ਹੈ ਕਿ ਕੁਝ ਸਬੂਤਾਂ ਦੀ ਕਮੀ ਹੋਵੇ, ਔਰ ਹੋ ਸਕਦਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਬੜੀ ਢਿੱਲ ਹੈ, ਇਹ ਬੜੇ ਲਾਈਟਲੀ ਲੈਂਦੇ ਨੇ ਸਾਰੀ ਗੱਲ। ਹੋ ਸਕਦਾ ਇਹ ਲੋਕ ਵੀ ਲਾਈਟਲੀ ਲੈਂਦੇ ਹੋਣ, ਔਰ ਇੰਡੀਆ ਵੱਲੋਂ ਸਬੂਤਾਂ ਦਾ ਅਭਾਵ ਵੀ ਜਾਂ ਕਮੀ ਜਿਹੜੀ ਆ ਉਹ ਵੀ
ਹੋਈ ਹੈ। ਜੀ ਜੇ ਕੋਈ ਬੰਦਾ ਕਤਲ ਕਰਕੇ ਇੱਥੋਂ ਜਾਂ ਚਲੋ ਕੋਈ ਫਰੌਤੀਆਂ ਕਰਕੇ ਦੂਜੇ ਦਿਨ 22 ਟਿਕਟ ਲੈ ਕੇ ਇੰਡੀਆ ਨੂੰ ਚੜ ਜਾਂਦਾ, ਇਹਨਾਂ ਏਜੰਸੀ ਦਾ ਇਹਨਾਂ ਦਾ ਮਹੀਨਾ ਮਹੀਨਾ ਦੋ ਦੋ ਮਹੀਨੇ ਇਹਨਾਂ ਨੂੰ ਆਈਡੈਂਟੀਫਾਈ ਨਹੀਂ ਹੁੰਦਾ ਬੰਦਾ ਕੌਣ ਆ ਕੌਣ ਨਹੀਂ। ਜੇ ਕਿਸੇ ਨੂੰ ਕੋਈ ਡਰੇ ਨਹੀਂ ਹੈਗਾ, ਇੱਥੋਂ ਵਾਲਾ ਉੱਥੇ ਨੂੰ ਚੜ ਗਿਆ, ਉੱਥੇ ਵਾਲਾ ਕੈਨੇਡਾ ਵਾਲਾ ਇੱਥੇ ਨੂੰ ਚੜ ਗਿਆ, ਕਿਨੇ ਇੰਡੀਆ ਵਾਲਾ ਕੈਨੇਡਾ ਨੂੰ ਚੜ ਗਿਆ,
ਬਿਲਕੁਲ। ਹੋ ਤੇ ਜਿਹੜੀ ਗੱਲ ਸੁਖਦੇਵ ਗਿੱਲ ਸਾਹਿਬ ਹੈ, ਹੋ ਤੇ ਇਸੇ ਤਰ੍ਹਾਂ ਰਿਹਾ ਹੈਗਾ ਕਿ ਬੰਦੇ ਇਧਰੋਂ ਕਤਲ ਕਰਕੇ ਉਧਰ, ਉਧਰੋਂ ਕਤਲ ਕਰਕੇ ਇਧਰ, ਇਹ ਸਾਰਾ ਸਿਲਸਿਲਾ ਚੱਲ ਰਿਹਾ। ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਦੇਖੋ ਫਰੀਡਮ ਆਫ ਸਪੀਚ ਆਪਣੀ ਜਗ੍ਹਾ, ਠੀਕ ਨੀ, ਫਰੀਡਮ ਆਫ ਸਪੀਚ ਆਪਣੀ ਜਗ੍ਹਾ। ਜੇ ਅੱਜ ਇਫ ਆਈ ਵਾਜ਼ ਇਨ ਲੀਡਰਸ਼ਿਪ ਰੋਲ ਟੂਡੇ, ਇਲੈਕਟਿਡ ਲੀਡਰਸ਼ਿਪ ਦੀ ਮੈਂ ਗੱਲ ਕਰ ਰਿਹਾ, ਮੈਂ ਵੈਸੇ ਮੀਡੀਆ ਨੂੰ ਵੀ ਇੱਕ ਬਹੁਤ ਇੰਪੋਰਟੈਂਟ ਲੀਡਰਸ਼ਿਪ ਰੋਲ ਚ ਸਮਝਦਾ, ਅਸੀਂ ਫਰੰਟ ਲਾਈਨ ਵਰਕਰ ਵੀ ਹੈ ਤੇ ਬਹੁਤ ਇੰਪੋਰਟੈਂਟ ਲੀਡਰਸ਼ਿਪ ਰੋਲ ਚ ਵੀ ਹੈ। ਲੇਕਿਨ ਜੇ ਮੈਂ ਅੱਜ ਇਲੈਕਟਿਡ ਪੋਜੀਸ਼ਨ ਤੇ ਹੁੰਦਾ, ਇਨ ਪਬਲਿਕ ਆਫਿਸ ਹੁੰਦਾ, ਤੇ ਮੈਂ ਜ਼ਰੂਰ ਇੱਕ ਚੀਜ਼ ਕਰਦਾ ਕਿ ਚਾਹੇ ਅੱਜ ਇਜ਼ਰਾਈਲ ਦਾ ਝੰਡਾ ਸਾੜਿਆ ਜਾ ਰਿਹਾ, ਚਾਹੇ ਅੱਜ ਕੈਨੇਡਾ ਦਾ ਝੰਡਾ ਜਲਾਇਆ ਜਾ ਰਿਹਾ, ਉਹ ਵੀ ਜਲਾਇਆ ਗਿਆ, ਠੀਕ ਹੈ, ਤੇ ਚਾਹੇ ਇੰਡੀਆ ਦਾ ਕੁਝ ਕੀਤਾ ਜਾ ਰਿਹਾ, ਮੈਂ ਉਹਨਾਂ ਨੂੰ ਰੋਕਦਾ ਕਿ ਨਹੀਂ ਰੋਕਦਾ ਉਹ ਅਲੱਗ ਚੀਜ਼ ਹੈ, ਠੀਕ ਹੈ। ਲੇਕਿਨ ਅਸੀਂ ਐਜ਼ ਅ ਲੀਡਰ ਤੇ ਜਾ ਕੇ ਕਹਿ ਸਕਦੇ ਹਾਂ ਨਾ ਕਿ ਸਾਡੀ ਪਾਰਟਨਰ ਕੰਟਰੀ ਹੈ US, ਸਾਡੀ ਪਾਰਟਨਰ ਕੰਟਰੀ ਹੈ ਇਜ਼ਰਾਈਲ, ਸਾਡੀ ਪਾਰਟਨਰ ਕੰਟਰੀ ਹੈ ਇੰਡੀਆ, ਔਰ ਕੈਨੇਡਾ ਦਾ ਝੰਡਾ ਤੇ ਮੈਂ ਬਿਲਕੁਲ ਹੀ ਖੜਕਾ ਕੇ ਰੱਖ ਦਿੰਦਾ ਸਾਹਮਣੇ ਆ ਕੇ। ਉਹ ਬਾਕੀ ਲਾਅ ਇਨਫੋਰਸਮੈਂਟ ਏਜੰਸੀ ਨੇ ਕੰਮ ਜੋ ਕਰਨਾ ਕਰੇ, ਮੈਂ ਠੋਕ ਕੇ ਬਿਆਨ ਦਿੰਦਾ, ਠੋਕ ਕੇ, ਕਿ ਭਾਈ ਸਾਹਿਬ ਇੱਦਾਂ ਕਰੋ, ਕੱਲ ਸਵੇਰੇ ਇੱਥੇ ਇੰਡੀਆ, ਇਜ਼ਰਾਈਲ, ਅਮਰੀਕਾ ਤੇ ਕੈਨੇਡਾ ਦੇ ਝੰਡੇ ਲਗਾਓ, ਵੱਡੀ ਸੈਰੇਮਨੀ ਕਰਾਂਗੇ। ਤੁਸੀਂ ਆਪਣੀ ਕਰੋ, ਤੁਸੀਂ ਜਲਾਉਣ ਦੀ ਗੱਲ ਕਰ ਰਹੇ ਹੋ, ਅਸੀਂ ਵੱਡੀ ਸੈਰੇਮਨੀ ਕਰਾਂਗੇ, ਕਿ ਨਹੀਂ ਭਾਈ ਸਾਹਿਬ ਇਹ ਸਾਡੀਆਂ ਆਪਣੀਆਂ ਕੰਟਰੀਜ਼ ਨੇ, ਠੀਕ ਨੀ, ਔਰ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਬਿਲਕੁਲ, ਇਹ ਅਸੀਂ ਇੱਥੇ ਕੰਮ ਕਰਦੇ। ਔਰ ਹੁਣ
ਤੁਸੀਂ ਇੱਕ ਮਿੰਟ, ਇਹ ਜਿਹੜਾ ਹੁਣ ਦੇਖੋ, ਜੇ ਤੁਸੀਂ ਚਲੋ ਖਾਲਿਸਤਾਨ ਦਾ ਕੋਈ ਪ੍ਰੋਟੈਸਟ ਕਰਦੇ ਹੋ, ਚਲੋ ਰਾਈਟ ਹੈਗੇ, ਤੁਸੀਂ ਕਰ ਸਕਦੇ ਹੋ, ਚਲੋ ਹੈਗਾ, ਜੇ ਤੁਸੀਂ ਇੰਡੀਆ ਦਾ ਝੰਡਾ ਪੈਰਾਂ ਥੱਲੇ ਰੱਖਦੇ ਹੋ, ਉਹ ਯਾਰ ਕੱਲ ਨੂੰ ਜੇ ਤੁਹਾਡਾ ਖਾਲਿਸਤਾਨ ਦਾ ਝੰਡਾ 10-20-50 ਬੰਦੇ ਇਕੱਠੇ ਹੋ ਕੇ ਪੈਰਾਂ ਥੱਲੇ ਰੱਖ ਕੇ, ਫੇਰ ਤੁਸੀਂ ਕਹਿਣਾ ਜੀ ਸਾਡੀ ਧਾਰਮਿਕ, ਸਾਡੇ ਖਾਲਿਸਤ, ਸਾਡਾ ਆ ਹੋ ਗਿਆ, ਉਹਦੇ ਕਾਊਂਟਰ ਵੀ ਤਾਂ ਦੇਖੋ ਵੀ ਕੀ ਹੁੰਦੇ ਆ।
ਦੇਖੋ ਦੇਖੋ ਸੁਖਦੇਵ ਗਿੱਲ ਸਾਹਿਬ, ਮੈਂ ਤੇ ਇਹੀ ਕਹਾਂਗਾ ਕਿ ਜੇ ਤੇ ਦੇਖੋ ਜੇ ਤੇ ਮੁੱਦਾ ਕੋਈ ਸ਼ਾਂਤਮਈ ਢੰਗ ਦੇ ਨਾਲ ਫਰੀਡਮ ਆਫ ਸਪੀਚ ਦਾ ਹੋਵੇ, ਉਹ ਤੇ ਸੋਲਵ ਹੋ ਸਕਦਾ, ਠੀਕ ਹੈ ਨੀ, ਉਹ ਤੇ ਹੋ ਸਕਦਾ। ਪਰ ਜੇ ਸਿਰਫ ਮਸਲਾ ਇੰਨਾ ਹੀ ਹੋਵੇ ਕਿ ਅਸੀਂ ਇੰਡੀਆ ਔਰ ਕੈਨੇਡਾ ਦੇ ਇੰਟਰਸਟ ਦੇ ਖਿਲਾਫ਼, ਕਿਉਂਕਿ ਜੇ ਅਸੀਂ ਕੈਨੇਡਾ ਦੇ ਖਿਲਾਫ਼ ਕਰਦੇ ਹਾਂ ਤਾਂ ਇੰਡੀਆ ਦੇ ਵੀ ਖਿਲਾਫ਼ ਹੈ, ਕੁਛ ਵੀ ਚੀਜ਼ ਜਿਹੜੀ ਕੈਨੇਡਾ ਦੇ ਖਿਲਾਫ਼ ਹੈ ਉਹ ਇੰਡੀਆ ਦੇ ਵੀ ਖਿਲਾਫ਼ ਹੈ, ਔਰ ਕੋਈ ਵੀ ਚੀਜ਼ ਜੇ ਇੰਡੀਆ ਦੇ ਖਿਲਾਫ਼ ਹੈ ਤਾਂ ਕੈਨੇਡਾ ਦੇ ਖਿਲਾਫ਼ ਵੀ ਹੈ। ਜੇ ਸਾਡਾ ਮਕਸਦ ਸਿਰਫ ਕੈਨੇਡਾ ਔਰ ਇੰਡੀਆ ਦੇ ਵਿੱਚ ਨਫ਼ਰਤ ਵਧਾਉਣ ਦੀ ਕੋਸ਼ਿਸ਼ ਕਰਨੀ ਹੈ, ਵਧਣੀ ਤਾਂ ਹੈ ਨਹੀਂ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਜਿਸ ਤਰੀਕੇ ਦੇ ਨਾਲ ਟਾਈ ਸਟਰੋਂਗ ਨੇ ਜੋ ਕੁਛ ਹੈ, ਹੋ ਸਕਦਾ ਹੈ ਕਿ ਕੋਈ ਲੀਨ ਪੀਰੀਅਡ ਆ ਜਾਏ, ਕੋਈ ਰਫ ਪੈਚ ਆ ਜਾਏ, ਕੋਈ 6 ਮਹੀਨੇ ਸਾਲ 2 ਸਾਲ, ਇਸ ਤੋਂ ਜ਼ਿਆਦਾ ਤਾਂ ਕੁਛ ਵੀ ਨਹੀਂ ਹੋਣਾ। ਲੱਖਾਂ ਸਟੂਡੈਂਟ ਆ ਰਹੇ ਨੇ ਜੀ ਉੱਥੋਂ, ਇੰਡੀਆ ਨੂੰ ਇੰਡੀਆ ਵੀ ਆਣ ਦੇ ਰਿਹਾ ਤੇ ਇੱਧਰ ਕੈਨੇਡਾ ਨੇ ਵੀ ਜ਼ਰੂਰਤ ਹੈ। ਹਜੇ ਮਾੜਾ ਜਿਹਾ ਸਟੂਡੈਂਟ ਤੇ ਕੈਬ ਲਗਾਇਆ, ਹਾਹਾਕਾਰ ਮੱਚ ਗਈ ਇੱਥੇ। ਯੂਨੀਵਰਸਿਟੀਜ਼ ਕਹਿੰਦੀਆਂ ਜੀ ਸਾਡਾ ਤਾਂ $600 million ਉੱਡ ਗਿਆ, ਹਜੇ ਮਾੜੀ ਜੀ ਕੈਬ ਲੱਗੀ ਆ। ਇੱਥੇ ਤਨਖਾਹਾਂ ਕਿੱਥੋਂ ਚੱਲਣੀਆਂ, ਯੂਨੀਵਰਸਿਟੀਜ਼ ਕਿੱਥੋਂ ਚੱਲਣੀਆਂ, ਹਾਹਾਕਾਰ ਮੱਚ ਗਈ ਜੀ। $600 million ਦਾ ਘਾਟਾ, $600 million ਇੱਥੇ ਤਨਖਾਹਾਂ ਨਹੀਂ ਚੱਲਣੀਆਂ।
ਇਹ ਜਿਹੜਾ ਜੀ ਮੈਂ, ਚਲੋ ਮੈਨੂੰ ਵੀ 20 ਸਾਲ ਹੋ ਗਏ ਤੁਹਾਡੇ ਟਾਈਮ ਦੇ, ਮੈਂ ਇਹ ਸਾਰਾ ਜਿਹੜਾ ਰਾਮ ਰੌਲਾ ਚੱਲ ਰਿਹਾ ਜੀ, ਇਹ ਇੰਡੀਆ ਗਵਰਨਮੈਂਟ ਦਾ ਵੀ ਟਰੂਡੋ ਨੂੰ ਡੀਸਟੇਬਲਾਈਜ਼ ਕਰਨਾ, ਜਦੋਂ ਦੂਜੀ ਸਰਕਾਰ ਆ ਗਈ ਫਿਰ ਤੁਹਾਡੇ ਸਾਹਮਣੇ ਦੇਖਿਓ ਸਭ ਕੁਛ ਸ਼ਾਂਤ ਹੋ ਜਾਣਾ। ਮਤਲਬ ਐਜ ਮੈਂ ਚਲੋ ਕੋਈ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ, ਪਰ ਇੱਕ ਜਦੋਂ ਪਾਲਿਸੀਆਂ ਚੇਂਜ ਹੋ ਗਈਆਂ, ਟੋਰੀ ਗੌਰਮੈਂਟ ਆ ਗਈ, ਉਹਨਾਂ ਦੀਆਂ ਪਾਲਿਸੀਆਂ ਇੰਡੀ ਨਾਲ ਕੁਛ ਹੋਰ ਨੇ, ਟਰੂਡੋ ਦੀਆਂ ਪਾਲਿਸੀ ਕੁਛ ਹੋਰ ਹੈ, ਕਾਫੀ ਜ਼ਿਆਦਾ ਜਿਹੜਾ ਇਹ ਰਾਮ ਰੌਲਾ ਹੈਗਾ ਇਹਦੇ ਚ ਕਾਫੀ ਜ਼ਿਆਦਾ ਕੰਟਰੋਲ ਹੋਊਗਾ।
ਬਿਲਕੁਲ, ਔਰ ਮੈਂ ਇੱਥੇ ਕਹਿਣ ਚ ਵੀ ਕੋਈ ਹਿਚਕਿਚਾਹਟ ਨਹੀਂ ਮਹਿਸੂਸ ਕਰਾਂਗਾ ਕਿ ਇੰਡੀਆ ਨੂੰ ਵੀ ਸੋਚਣਾ ਚਾਹੀਦਾ, ਉਹਨਾਂ ਨੂੰ ਦੇਖੋ ਉਹਨਾਂ ਦੇ ਕੰਸਰਨਸ ਆਪਣੀ ਜਗ੍ਹਾ, ਪਰ ਟਰੂਡੋ ਸਾਹਿਬ ਲਈ ਜਿਹੜਾ ਬਹੁਤ ਜ਼ਿਆਦਾ ਮਿਸਟਰਸਟ ਹੈ ਨਾ, ਜਾਂ ਇੱਥੇ ਦੇ ਕੈਬਨਿਟ ਲਈ ਬਹੁਤ ਜ਼ਿਆਦਾ ਮਿਸਟਰਸਟ ਹੈ, ਉਹ ਵੀ ਠੀਕ ਨਹੀਂ ਹੈ। ਮੈਂ 2018 ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਨੇ, ਮੈਂ ਖੁੱਲ੍ਹ ਕੇ ਇਸ ਚੀਜ਼ ਨੂੰ ਕਿਹਾ ਸੀਗਾ ਕਿ ਟਰੂਡੋ ਸਾਹਿਬ ਦਾ ਜੋ ਬਣਦਾ ਸਤਿਕਾਰ ਹੈ ਉਹ ਨਹੀਂ ਦਿੱਤਾ ਗਿਆ। ਅਸੀਂ ਪਾਰਟੀ ਦੀ ਗੱਲ ਨਹੀਂ ਕਰ ਰਹੇ, ਦੇਖੋ ਪਾਰਟੀ ਤਾਂ ਅਸੀਂ ਤਾਂ ਖੁਦ ਟਰੂਡੋ ਸਾਹਿਬ ਦੀ ਕਈ ਚੀਜ਼ਾਂ ਤੇ ਸਵਾਲ ਖੜੇ ਕਰਦੇ ਹਾਂ ਕਿ ਭਾਈ ਲਿਬਰਲ ਪਾਰਟੀ ਵੇਲੇ ਆਹ ਹੋ ਗਿਆ, ਲਿਬਰਲ ਪਾਰਟੀ ਨੇ ਆਹ ਨਹੀਂ ਠੀਕ ਕੀਤਾ, ਸਾਡੇ ਸਵਾਲ ਨੇ, ਹਜ਼ਾਰਾਂ ਸਵਾਲ ਨੇ, ਇੱਥੇ ਕੁਆਲਿਟੀ ਆਫ ਲਾਈਫ ਡਿਟੋਰੀਏਟ ਹੋ ਗਈ ਹੈ, ਹੋਰ ਬੜੇ ਸਵਾਲ ਨੇ। ਬਟ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਜਾਂਦੇ ਨੇ, ਠੀਕ ਨੇ, ਤੁਸੀਂ ਪ੍ਰੋਪਰ ਉਹਨਾਂ ਦਾ ਸਵਾਗਤ ਨਹੀਂ ਕਰਦੇ, ਜੋ ਡਿਊ ਰਿਸਪੈਕਟ ਮਿਲਣੀ ਚਾਹੀਦੀ ਉਹ ਨਹੀਂ ਦਿੰਦੇ, ਫਿਰ ਤੁਹਾਡੇ ਉੱਥੇ ਦੇ ਕਈ ਪੱਤਰਕਾਰ ਟਰੂਡੋ ਸਾਹਿਬ ਦੇ ਕੁੜਤਾ ਪਜਾਮਾ ਪਾਉਣ ਤੇ ਮਜ਼ਾਕ ਉਡਾ ਦਿੰਦੇ ਆ। ਵਾਸ਼ਿੰਗਟਨ ਪੋਸਟ, ਮੈਂ ਹੁਣ ਕੀ ਕਹਾਂ, ਬਰਖਾ ਦਰਜੀ ਬਾਰੇ ਮੈਂ ਉਦੋਂ ਵੀ ਗੱਲ ਕੀਤੀ ਸੀ, ਵਾਸ਼ਿੰਗਟਨ ਪੋਸਟ ਬਰਖਾ ਦਰਜੀ ਲਿਖ ਦਿੰਦੇ ਆ ਕਿ ਕੁੜਤੇ ਪਜਾਮੇ ਤੇ ਟੈਰਰਿਸਟ ਘਰ ਛੱਡ ਗਿਆ।
ਹਾਂਜੀ
ਜੀ 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 ਹਾਂਜੀ 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 ਤੇ ਥੈਂਕ ਯੂ ਸੁਖਦੇਵ ਗਿੱਲ ਜੀ, ਬਹੁਤ ਮਿਹਰਬਾਨੀ ਸੁਖਦੇਵ ਗਿੱਲ ਜੀ, ਬਾਕੀ ਕਾਲਜ ਵੇਟ ਕਰ ਰਹੇ ਨੇ। ਔਰ ਜੀ ਤੁਸੀਂ ਆਪਣੇ ਸਪੋਂਸਰ ਟੇਕ ਕੇਅਰ ਕਰ ਲਓ ਜੀ, ਯੂ ਗੋ ਹੈਡ। ਹਾਂਜੀ ਤਾਨੀਆ ਜੀ, ਯੂ ਗੋ ਹੈਡ
ਜੀ। ਥੈਂਕ ਯੂ ਸੋ ਮਚ ਯੁਗਵੀਰ ਜੀ। ਵੀ ਹੈਵ ਅ ਕੈਰੀ ਫਰੋਮ YMCA, ਵੈਰੀ ਵਾਰਮ ਵੈਲਕਮ ਟੂ ਰੇਡੀਓ Y ਕੈਰੀ।
ਹਾਈ, ਹਾਊ ਆਰ ਯੂ?
ਗੁੱਡ, ਹਾਊ ਆਰ ਯੂ ਡੂਇੰਗ ਟੂਡੇ?
ਆਈ ਐਮ ਗੁੱਡ, ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
ਇਨਕ੍ਰੈਡੀਬਲ। So I have like number of questions. We want to know more about YMCA today. I understand that YMCA of Greater Toronto has been offering childcare for a long time. Please tell me about that.
Okay. The YMCA has been offering licensed childcare since 1983, and we have the largest of licensed childcare in Canada. And we are still expanding. Currently, we have over 300 licensed locations, childcare locations. And right now, we are in the process of expanding into licensed home childcare to meet the demand for childcare needs.
Incredible. So, sare listeners nu dobara das danne aaj tusi vi like tonu bachchiyan de naal kaam karna vadhiya lagda, then YMCA is a like a beautiful opportunity for everyone. Je tusi especially koi job labh rahe ho child care profession de vich, then you should contact them. And here I would also like to ask you, what exactly is licensed home child care?
Sure. So child care provided in private homes. So home child care providers are contracted by the YMCA of Greater Toronto to operate child care in their homes. A home child care provider becomes regulated by entering into an agreement with the YMCA of Greater Toronto, which is responsible for ensuring that the legislation and regulations are being met, set out by the Ministry of Education. So we're there to support the licensed home child care providers through that business adventure.
Incredible. So here I would also like to explain for all our listeners ki agar aap bhi like ghar se aap kaam karna chahte hain, so you can just go home and bachchon ke sath aapko rehna acha lagta hai, so that is how you can become a child care provider. Aap ghar jaake proper like bachchon ke sath kaam kar sakte hain, and it is a beautiful profession. And here I would also like to ask you Carrie, like how we can become a child care provider, like what is the process for it?
Okay, so we yeah for sure Sure. We currently have a diverse group of providers ranging of all ages and ethnic backgrounds. We have providers that are actual parents that want to stay home with their child, their children or child, or they just have a love for children. There is required documents that need to be submitted, such as a vulnerable sector check, a welfare check, first aid and CPR, food handlers, just to name a few. But we support the providers in the onboarding process and walk them through what is needed. So they're not in this alone. We're there to support them and educate them along the process.
Beautiful. So I would also like to know that why do people choose to open a licensed care center in their home?
A lot of them, it's for the love of the children or to give back to their community by providing language and cultural familiarity. It's an income source while working from home. They can operate their own small business. It gives them an opportunity to stay home with their children. Or providers, they can choose their own hours and days that they want to operate. We currently have a provider right now that chose to join the YMCA of Greater Toronto and become licensed as she was finding it hard doing it on her own, as a lot of people would take advantage. And now she has a regular source of income as we support her with the administrative tasks and collecting fees. So it flows through the YMCA directly to the provider for their service.
Beautiful. And it, here I would also like to ask you that if I want to open a child care center in my home or already run a child care center, what are the advantages of partnering with YMCA?
So our brand is one of the it's the largest provider of licensed child care within Canada, and we have access to the provincial federal grants, which we apply for on behalf of the home provider, which is an extra source of money for providers. They would receive administrative support from the YMCA of Greater Toronto. They'd be eligible to have subsidized children placed in their home. And the YMCA of Greater Toronto assists with placements of children. We're currently ramping up a big advertisement campaign to share with the community that families have a choice with home-based and center-based childcare, and sharing that there's current spaces available. So that's some of the things that we can support them with if they were to choose joining with the YMCA.
Incredible. And you have your listeners who will be able to ask you. ਜੇ ਤੁਸੀਂ ਆਪਣਾ ਵੀ ਚਾਈਲਡ ਕੇਅਰ ਲਾਈਕ ਤੁਸੀਂ ਆਪਣੇ ਘਰ ਤੋਂ ਕੰਮ ਕਰਦੇ ਹੋ ਯੂ ਇਫ ਯੂ ਆਰ ਪਾਰਟਨਰਿੰਗ ਵਿਦ YMCA ਉਹਦੀਆਂ ਐਡਵਾਂਟੇਜਸ ਕਾਫੀ ਜ਼ਿਆਦਾ ਨੇ ਬਿਕੋਜ਼ ਦੇ ਆਰ ਦ ਲਾਰਜੈਸਟ ਪ੍ਰੋਵਾਈਡਰ ਐਂਡ ਤੁਹਾਨੂੰ ਗ੍ਰਾਂਟਸ ਜੋ ਗਵਰਨਮੈਂਟ ਗ੍ਰਾਂਟਸ ਹੁੰਦੀਆਂ ਨੇ ਤੁਹਾਨੂੰ ਉੱਥੇ ਅਸੈਸ ਮਿਲੇਗਾ ਦੇ ਵਿਲ ਪ੍ਰੋਵਾਈਡ ਯੂ ਆਲ ਦ ਗਾਈਡੈਂਸ ਐਂਡ ਹੇਅਰ ਆਈ ਵੁੱਡ ਆਲਸੋ ਲਾਈਕ ਟੂ ਆਸਕ ਇਫ ਸਮਬਡੀ ਵਾਂਟਸ ਟੂ ਬਿਕਮ ਅ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਹਾਊ ਕੈਨ ਦੇ ਕੰਟੈਕਟ ਯੂ ਕੈਰੀ
ਫੋਰ ਸ਼ੋਰ ਦੇ ਕੈਨ ਜਸਟ ਗੋ ਟੂ ਆਰ ਵੈਬਸਾਈਟ ਐਟ YMCA.org/licensed-home-childcare. And they can go to that website either to become a home child care provider or even if they're looking for child care space.
Incredible. Thank you so much for joining us today. Have an incredible day.
Thank you.
Thank you. Have a great day. ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਰਸ ਪ੍ਰਾਈਮ ਟਾਈਮ ਸਾਡੇ ਨਾਲ ਜੁੜੇ ਹੋਏ ਸੀ ਕੈਰੀ ਐਂਡ ਬਹੁਤ ਹੀ ਉਹਨਾਂ ਨੇ ਐਕਸਪਲੇਨ ਕੀਤਾ ਪ੍ਰੋਪਰਲੀ ਕਿ ਜੇ ਤੁਸੀਂ ਵੀ ਬੱਚਿਆਂ ਦੇ ਨਾਲ ਤੁਹਾਨੂੰ ਕੰਮ ਕਰਨਾ ਵਧੀਆ ਲੱਗਦਾ ਤੁਸੀਂ ਲਾਇਸੈਂਸਡ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਬਣਨਾ ਚਾਹੁੰਦੇ ਹੋ ਦੈਨ ਦਿਸ ਇਜ਼ ਯੋਰ ਚਾਂਸ ਤੁਸੀਂ ਕਨੈਕਟ ਕਰ ਸਕਦੇ ਹੋ YMCA ਦੇ ਨਾਲ ਐਂਡ ਬੈਸਟ ਪਾਰਟ ਇਜ਼ ਦੇ ਆਰ ਦ ਲਾਰਜੈਸਟ ਪ੍ਰੋਵਾਈਡਰ ਸੋ ਡਾਕੂਮੈਂਟਸ ਦੀ ਕੋਈ ਚੀਜ਼ ਜਾਂ ਗ੍ਰਾਂਟ ਨੇ ਤੁਹਾਨੂੰ ਇੱਕ ਪ੍ਰੋਪਰ ਗਾਈਡੈਂਸ ਮਿਲੇਗੀ ਇਫ ਦਿਸ ਇਜ਼ ਸਮਥਿੰਗ ਯੂ ਵਾਂਟ ਟੂ ਪਰਸਿਊ ਇਨ your life. And ਇਹਦੇ ਨਾਲ ਹੀ ਹੁਣ ਟਾਈਮ ਹੋ ਗਿਆ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਦਾ ਪਰ ਉਸ ਤੋਂ ਪਹਿਲਾਂ ਵਾਈ ਮੀਡੀਆ ਥੈਂਕ ਯੂ ਟਾਈਮ ਵਾਈ ਮੀਡੀਆ ਥੈਂਕ ਯੂ ਟਾਈਮ ਇਜ਼ ਵੈਰੀ ਇੰਪੋਰਟੈਂਟ ਹਰ ਦਿਨ 30 seconds ਸ਼ੁਕਰਾਨਾ ਪਰਮਾਤਮਾ ਦਾ ਫੋਰ ਦਿਸ ਬਿਊਟੀਫੁਲ ਲਾਈਫ ਫੋਰ ਐਵਰੀ ਮੂਮੈਂਟ ਥੈਂਕ ਯੂ ਸੋ ਮਚ ਜੀ ਵਾਈ ਮੀਡੀਆ ਥੈਂਕ ਯੂ ਟਾਈਮ 30 seconds ਦੈਨ ਰਿਕਾਰਡਡ ਬ੍ਰੇਕ
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989,
99-99,
Vakil
Brij Mohan. Shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
मेरा मिशन है यूएन के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी नो ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਗੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ, ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ elgomau.ca ਤੇ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਇੱਕ ਨਵੰਬਰ ਨੂੰ ਆ ਰਹੀ ਹੈ ਦੀਵਾਲੀ, ਤੁਸੀਂ ਵੀ ਪਟਾਕਾ.com ਤੇ ਆਓ। ਬੈਸਟ ਕੁਆਲਿਟੀ ਦੇ ਪਟਾਕੇ ਹੋਲਸੇਲ ਪ੍ਰਾਈਸ ਤੇ ਲੈ ਜਾਓ। ਗਰੋਸਰੀ ਸਟੋਰ, ਕਨਵੀਨੀਅੰਸ ਸਟੋਰ, ਕੈਨੇਡਾ ਦੇ ਵਿੱਚ ਕਿਤੇ ਵੀ। ਅਗਰ ਤੁਸੀਂ ਵੀ ਪਟਾਕਿਆਂ ਦੇ ਨਾਲ ਆਪਣਾ ਪ੍ਰੋਫਿਟ ਦੁੱਗਣਾ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ ਪਟਾਕਾ.com ਤੇ 416-828-6008, 416-828-6008, ਪਟਾਕਾ.com।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह,
416-679-9191.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
बी कॉलेज के सारे स्टूडेंट्स को एनकरेज किया जाता है कि चीजों को डिफरेंटली देखें एंड नई अपॉर्चुनिटीज को एम्ब्रेस करें। फैसिनेटिंग माइंड्स हैव फैसिनेटिंग स्टोरीज। अगर आप भी अपनी कहानी लिखने के लिए तैयार है तो एप्पल बी कॉलेज के इन पर्सन ओपन हाउस को अटेंड करें। सैटरडे अक्टूबर 19 एंड सैटरडे अक्टूबर 26 फ्रॉम 10 AM टू 2 PM। ओकविल में लोकेटेड एप्पल बी कॉलेज कनाडा का वन ऑफ द लीडिंग इंडिपेंडेंट स्कूल है फॉर स्टूडेंट्स फ्रॉम ग्रेड 7 टू 12। ओपन हाउस की और जानकारी के लिए विजिट करें applebee.on.ca, that is applebee.on.ca.
सिटी ऑफ ब्रैम्पटन वालों एक सुनेहा, लेट्स कीप ब्रैम्पटन ब्यूटीफुल, इस सारियां दी जगह आ, इस करके ट्रैश नू हमेशा सी सही जगह ते सिटीए, लिटर ना कि सिर्फ एनवायरमेंट ते पब्लिक प्लेसेस नू खराब कर दिया, उदे नाल एक डेंजर भी ने साडी वाइल्ड लाइफ दे लई, जे तुहानू किते भी ट्रैश दिखदा आ, उनू गार्बेज बिन दे विच पाओ या घरे लेके जाओ और गो ग्रीन एंड पिक इट अप. At least ਆਪਾਂ ਆਪਣੇ ਹਿੱਸੇ ਦਾ ਪਾਰਟ ਤਾਂ ਕਰੀਏ, ਇਨਸ਼ੋਰ ਕਰੀਏ ਕਿ ਸਾਰੀ ਲਿਟਰ ਤੇ ਗਾਰਬੇਜ ਉੱਥੇ ਹੀ ਜਾਵੇ ਜਿੱਥੇ ਉਹ ਬਿਲੋਂਗ ਕਰਦੀ ਆ.
Noble Residences by Trinity Point में आपका स्वागत है. ये stunning collection of condos located है Keelan Major Mackenzie पे, जो कि है moments from the GO station. स्टार्ट हो रही है mid 500 से. एडवांटेज उठाइए उनके 12% लो डाउन पेमेंट प्रोग्राम का, या फिर उनके पार्शियल इंटरेस्ट फ्री मॉर्गेज असिस्टेंस प्रोग्राम का अप टू $500,000 एक लिमिटेड टाइम के लिए. विजिट कर लीजिए trinitypoint.com टू बाय नाउ, दैट इज trinitypoint.com.
ओपन रोड होंडा ब्रैम्पटन एयरपोर्ट एंड क्वीन लोकेशन ते लगन जा रहा बहुत ही शानदार ओवर द टॉप सेल्स इवेंट 24 अक्टूबर तो लेके 26 अक्टूबर तक. बहुत ही शानदार ऑफर्स ने फॉर ऑल न्यू कमर्स एंड उबर ड्राइवर्स. तुहानू मिल सकता है अप टू $5,000 ऑफ ऑन सिलेक्ट 2024 अते 2025 दी नवीयां गड्डियां ते. $2,000 तक ट्रेड इन बोनस मिलेगा तुहानू. इंटरेस्ट रेट शुरू हो रहे ने सिर्फ 2.99% तो. ते विंटर टायर शुरू हो रहे ने सिर्फ $88 पर टायर तो. सारी डिटेल्स तुहानू मिलेगी डीलरशिप दे विच. कोई रीजनेबल ऑफर रिफ्यूज नहीं की जाएगी, मिस ना करो. ओपन रोड होंडा ब्रैम्पटन एयरपोर्ट एंड क्वीन लोकेशन दा ओवर द टॉप सेल्स इवेंट. होर वधेरी जानकारी लिए कॉल करो 905-595-4500 905-595-4500.
टोरंटो के ईस्ट एंड के मशहूर स्टोर शर्मा ज्वेलर्स हैं स्कारब्रो में. ये आपको गोल्ड या सिल्वर की $500 से ज्यादा के परचेज पर एक शानदार गिफ्ट देंगे, और वहीं पर $1,500 से ज्यादा की डायमंड ज्वेलरी पर एक डायमंड का गिफ्ट भी मिलेगा आपको. और तो और रैफल में पार्टिसिपेट करके आप 10 ग्राम के गोल्ड बार भी जीत सकते हैं. ये ऑफर सिर्फ 31 अक्टूबर तक है, तो आप किस बात का इंतजार कर रहे हैं? जल्दी जल्दी पहुंचिए शर्मा ज्वेलर्स पर, 3341 मार्कम रोड स्कारब्रो यूनिट 102. फोन नंबर अपने पास नोट रखिए 6473252377 Hi there.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
ਸੋਨੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ. ਖਬਰਾਂ ਦਾ ਸਿਲਸਿਲਾ ਬਿਲਕੁਲ ਜਾਰੀ ਰੱਖਾਂਗੇ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਉਸ ਤੋਂ ਪਹਿਲਾਂ ਇਸ ਸੈਗਮੈਂਟ ਦੇ ਇੰਪੋਰਟੈਂਟ ਸਪਾਂਸਰ ਕਮਲ ਚੌਹਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ. ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਇਸ ਕਮਲ ਚੌਹਾਨ ਜੀ.
ਹਾਂਜੀ ਤਾਨੀਆ ਜੀ, ਆਪਣਾ ਅਤੇ ਵਾਈ ਮੀਡੀਆ ਦੇ ਸਾਰੇ ਹੀ ਲਿਸਨਰਸ ਨੂੰ, ਕਮਲ ਚੌਹਾਨ ਤੇ ਸਾਡੀ ਬ੍ਰੋਕਰੇਜ ਸਿਟੀ ਫੋਕਸ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ ਜੀ.
ਥੈਂਕ ਯੂ ਸੋ ਮਚ ਜੀ, ਵੀ ਆਲਵੇਜ ਲਾਈਕ ਬਲੈਸ ਟੂ ਹੈਵ ਯੂ ਔਨ ਰੇਡੀਓ ਵਾਈ. ਐਂਡ ਕਿਹੜੇ ਕਿਹੜੇ ਵਧੀਆ ਵਧੀਆ ਪ੍ਰੋਜੈਕਟ ਤੁਸੀਂ ਸਾਡੇ ਲਈ ਲੈ ਕੇ ਆਏ ਹੋ, ਉਹਦੇ ਬਾਰੇ ਜ਼ਰੂਰ ਦੱਸੋ. ਐਂਡ ਰੀਅਲ ਸਟੇਟ ਦੀ ਮਾਰਕੀਟ ਦਾ ਜੋ ਟਰੈਂਡ ਹੈ ਅੱਜ ਕੱਲ ਹੈ, ਕਿੱਦਾਂ ਚੱਲ ਰਹੀ ਹੈ, ਉਹਦੇ ਬਾਰੇ ਵੀ ਥੋੜੀ ਜਿਹੀ ਸਾਨੂੰ ਪਲੀਜ਼ ਇਨਫੋਰਮੇਸ਼ਨ ਦਿਓ.
ਹਾਂਜੀ ਸ਼ੋਰ ਜੀ, ਰੀਅਲ ਸਟੇਟ ਮਾਰਕੀਟ ਇਜ਼ ਲਾਈਕ ਆਲਵੇਜ਼ ਅ ਬਰਨਿੰਗ ਟਾਪਿਕ ਆਫ ਐਵਰੀ ਹਾਊਸ ਹੋਲਡ. ਔਨ ਗਿਵਨ ਦਾ ਫੈਕਟ ਕਿ ਵੀ ਆਪਣਾ ਪਰਸੋਂ ਇੰਟਰਸਟ ਰੇਟ ਦੀ ਅਨਾਊਂਸਮੈਂਟ ਹੋਣੀ ਹੈ, ਤੇ ਐਵਰੀਬਡੀ ਇਜ਼ ਪਿਨਿੰਗ ਦੇਅਰ ਹੋਪਸ ਕਿ ਵੀ ਆਪਣਾ ਜਿੱਦਾਂ ਸੁਣਨ ਚ ਆ ਰਿਹਾ ਕਿ ਫੋਰਕਾਸਟਰਸ ਆਰ ਸੇਇੰਗ ਕਿ 50 ਬੇਸਿਸ ਪੁਆਇੰਟ ਸ਼ਾਇਦ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਘਟਾਊਗਾ. ਤੇ ਬਟ ਦੈਨ ਦੇਅਰ ਆਰ ਅਗੇਨ ਡਿਫਰੈਂਟ ਡਿਫਰੈਂਟ ਵਰਜ਼ਨਸ ਆਫ ਐਵਰੀ ਵਨ. ਆਈ ਵਿਲ ਹੈਵ ਅ ਡਿਫਰੈਂਟ ਵਿਊ ਪੁਆਇੰਟ, ਡਿਫਰੈਂਟ ਟੇਕ ਔਨ ਦੈਟ. I don't think that they should reduce 50 basis point as is. The jitna initiative upar leke gaye te initiative thalle leke aunge, the whole exercise which they really did to bring this hot real estate market and other things to bring it to check, all futile ho jandi hai. So I would say slowly down the better. But again, there are different factors. They have their own ways of measuring it. Je south of the border dekhi hai US study employment rate hun better hoya ohde naal utthe interest rate da aa reya ki shayad oh kataoni na te so we got to be very careful. We cannot just go like this ki we ekdam katane shuru kar do phir dekhya ki nahi ji eh ta galat step le liya, then we again start increasing, which I don't think that's going to happen, but we just got to be careful. That's all I can say. ਤੇ ਕਿਉਂਕਿ ਅਜੇ ਵੀ ਡਿਮਾਂਡ ਇੱਥੇ ਇੰਨੀ ਹੈਗੀ ਆ, ਵੈਨ ਪੀਪਲ ਸਪੈਸ਼ਲੀ ਇਨਵੈਸਟਰ ਜਿਹੜੇ ਸਾਈਡ ਲਾਈਨਸ ਤੇ ਬੈਠੇ ਆ, ਦੇ ਸਟਾਰਟ ਥਿੰਕਿੰਗ ਯੂ ਨੋ ਵਾਟ, ਇੰਟਰਸਟ ਰੇਟ ਜੀ ਘਟਣੇ ਸ਼ੁਰੂ ਹੋ ਗਏ, ਵੀ ਸ਼ੁਡ ਜੰਪ ਅਗੇਨ. ਆਈ ਵੁੱਡ ਐਡਵਾਈਜ਼ ਐਵਰੀਵਨ, ਜਸਟ ਬੀ ਕੇਅਰਫੁਲ, ਹੂਸੋਐਵਰ ਯੂ ਆਰ ਡੀਲਿੰਗ ਵਿਦ, ਜਸਟ ਡੂ ਯੋਰ ਮੈਥ, ਡੂ ਯੋਰ ਹੋਮਵਰਕ, ਵਟਐਵਰ ਯੂ ਪਲਾਨਿੰਗ ਟੂ ਡੂ, ਹੈਵ ਫੈਕਟਸ ਐਂਡ ਨੰਬਰਸ laid out correctly in front of you, then only sign any deal if you are planning to do. The projects bare dassunga ji again, Cambridge de vich launch kita hoya, that project is close to 401, next to Hespeller Road, north of 401, very good project, 24 clear ceiling height, every unit has oversized drive-in door, very good for recreational uses too. They only 9 units in total we had. We still have some units left. They take invest bhi karna because the price point is very good. 375 per square foot for a brand new construction. Very hard to find because these days this is the construction cost. So again, the construction cost can vary from area to area. Ethe enni hegi a depending again apna kinne ki zameen developers buy karte hai. Some of the projects we are doing in Castro, we are launching next month, othe sadi construction cost enni hegi a. Brampton construction cost kafi zyada, more than 500. So given the fact that somebody is looking to buy in Cambridge, this is the project. And Castor ਲਾਂਚ ਕਰ ਰਹੇ ਹਾਂ ਜੀ ਅਗਲੇ ਮਹੀਨੇ, ਉੱਥੇ ਜਿਹੜੇ ਯੂਨਿਟਸ ਹੈਗੇ ਆ 3400 ਸਕੁਏਅਰ ਫੀਟ ਦੀ ਰੇਂਜ ਦੇ ਵਿੱਚ ਯੂਨਿਟਸ ਹੋਣਗੇ, ਐਂਡ ਐਵਰੀ ਯੂਨਿਟ ਡਸ ਕਮ ਵਿਦ 2 ਡੌਕ ਲੈਵਲ ਡੋਰਸ, ਐਂਡ ਦ ਹੋਲ ਸਾਈਟ ਇਜ 53 ਫੁੱਟਰ ਕੰਪੈਟੇਬਲ, 24 ਫੀਟ ਕਲੀਅਰ ਸੀਲਿੰਗ ਹਾਈਟ. ਤੇ ਜੇ ਕਿਸੇ ਨੇ ਇਨਕੈਸਟਰ ਦੇ ਏਰੀਏ ਦੇ ਵਿੱਚ, ਹੈਮਿਲਟਨ ਦੇ ਏਰੀਏ ਦੇ ਵਿੱਚ ਕੋਈ ਇੰਡਸਟਰੀਅਲ ਯੂਨਿਟ ਲੈਣਾ ਤਾਂ ਦੋ ਗਿਵ ਅਸ ਅ ਕਾਲ. ਨਾਲ ਹੀ ਪ੍ਰੋਜੈਕਟ ਹਾਈਲਾਈਟ ਕਰਦਾ ਜੀ ਇੱਥੇ ਜਿਹੜਾ ਸਾਰਾ ਚੱਲ ਰਿਹਾ ਬ੍ਰੈਂਪਟਨ ਦੇ ਵਿੱਚ. ਬ੍ਰੈਂਪਟਨ ਸਾਡਾ ਪ੍ਰੋਜੈਕਟ ਚੱਲ ਰਿਹਾ ਜੀ, ਡਿਕਸੀ ਐਂਡ ਕੰਟਰੀ ਸਾਈਡ ਬ੍ਰੈਂਡ ਨਿਊ ਪ੍ਰੋਜੈਕਟ, 20 ਏਕਰ ਦੇ ਵਿੱਚ 6 ਬਿਲਡਿੰਗ ਬਣਨ ਜਾ ਰਹੀਆਂ. ਡਰਾਈਵ ਇਨ ਐਂਡ ਡੌਕ ਲੈਵਲ ਬੋਥ ਆਪਸ਼ਨ ਆਰ ਅਵੇਲੇਬਲ, 53 ਫੁੱਟਰ ਕੰਪੈਟੇਬਲ ਸਾਈਟ. ਦਾ ਹੋਲ ਸਾਈਟ ਹੈਜ਼ ਰੀਟੇਲ ਐਂਡ ਇੰਡਸਟਰੀਅਲ ਜ਼ੋਨਿੰਗ. ਤੇ ਨਾਲ ਹੀ ਇੱਥੇ ਇੱਕ ਪ੍ਰੋਜੈਕਟ ਹੋਰ ਲਾਂਚ ਕੀਤਾ ਹੋਇਆ ਵੈਨਕਰਕ, ਉੱਥੇ ਵੀ ਸਾਡੇ ਕੋਲ ਯੂਨਿਟਸ ਹੈਗੇ ਆ 2,000 square feet, 3,000, again drive-in and dock level, both options are available. Meadowvale de vich sade kole ek 2,000 square feet ta office unit hai ga, very nicely laid out building. Meadowvale, this project is right on the border of Steeles and Mississauga Road, Heritage Road and all benda hai. ਤੇ ਉੱਥੇ 2,000 ਸਕੁਏਅਰ ਫੀਟ ਦਾ ਯੂਨਿਟ ਹੈਗਾ, 100% ਆਫਿਸ ਯੂਜ ਇਜ਼ ਅਲਾਊਡ. ਜੇ ਕਿਸੇ ਨੇ ਆਫਿਸ ਵਾਸਤੇ ਯੂਨਿਟ ਕੋਈ ਦੇਖ ਰਿਹਾ ਤਾਂ ਡੂ ਲੈਟ ਅਸ ਨੋ, ਗਿਵ ਅਸ ਅ ਕਾਲ. ਜਾਂ ਵੈਨਕਰਕ ਦੇ ਵਿੱਚ ਕੋਈ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਨਾ ਜਾਂ ਬਾਏ ਕਰਨਾ ਫੋਰ ਦੇਅਰ ਓਨ ਯੂਜ਼, ਲੈਟ ਅਸ ਨੋ. ਕਮਲ ਚੌਹਾਨ 416 871 6496 8716491 ਜਾਂ ਵਿਜਿਟ ਕਰੋ ਸਾਡੀ ਵੈਬਸਾਈਟ citibrokers.ca. ਥੈਂਕ ਯੂ ਤਾਨਿਆ ਜੀ.
ਥੈਂਕ ਯੂ ਸੋ ਮਚ ਕਮਲ ਚੌਹਾਨ ਜੀ, ਹੈਵ ਅ ਗ੍ਰੇਟ ਡੇ.
ਜੀ
ਜੀ ਬਿਲਕੁਲ. ਤੁਸੀਂ ਸੁਣ ਰਹੇ ਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਐਂਡ ਹੁਣ ਟਾਈਮ ਹੋ ਗਿਆ ਸਪੈਸ਼ਲ ਸੈਗਮੈਂਟ ਆਫ ਟੀਡੀ. ਲਾਈਕ ਤੁਹਾਨੂੰ ਟੀਡੀ ਬੈਂਕ ਤੋਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਪੇਸ਼ ਕਰ ਰਹੇ ਹਾਂ. ਸੁਣਦੇ ਰਹੋ ਰੇਡੀਓ ਵਾਇਸ ਸਾਊਥ ਏਸ਼ੀਅਨ ਪਲਸ.
Hi there, you're listening to Radio Y South Asian Pulse Prime Time. We have Abhishek, investment advisor from TD Wealth with us. A very warm welcome to Radio Y, Abhishek.
Thank you, Amir. It's a pleasure to be here.
So I would like to ask, as South Asians often place great importance on taking care of their families, making wealth transfer a key concern, what are some tax-efficient wealth transfer options that you would recommend to clients in this community?
Yeah, sure. For South Asian community in Canada, considering the strong focus on family and intergenerational wealth transfer, some of the key tax-efficient strategies that can be utilized, and of course, they need to be tailored for individual circumstances. But then some of them could be, like, there are several gifting strategies. Now gifting is pretty much, like, the context is that there are no gift taxes in Canada, and so are no inheritance taxes. But gifting sometimes turns out to be a better option because there you can actually plan your gifts and plan the way it is being given away and taxed while posthumously when it goes into the estate, it goes all in one chunk and a little less and goes to the beneficiaries in a little less planned way. So diving deeper, I mean the gift is gifting could be done to children and grandchildren who are in lower tax brackets immediately and which can reduce the overall tax burden for them and within the family. So that's one of them. Then there are contributions can be made to let's say the education savings plans of the kids, and especially it needs to be mindful of the fact that while doing so, of course the grandparents and parents are on the same page and there's no conflict in terms of who's making those contributions because there are grants involved. But this is a good effective strategy, because of the RESP, the government grants are available, also the money grows tax free within that structure. Similarly, there are other registered accounts like RRSP contributions can be made for children and grandchildren. They cannot be made directly, but the money can be given to them so that they can make those RSP contributions themselves and, minimize their tax burden. So that's one. Secondly, there are permanent life insurance policies can be used for equalizing payments among beneficiaries. So what I mean by that is, there may be situations where the beneficiaries, somebody gets the property, somebody gets the family business or shares, and while there may be other kids who are not as involved, and they may, life insurance money can be used to give them cash instead, and that makes it a more equitable distribution. So life insurance policies can be used for that purpose, and this is all tax-free money, and which is why they turn out to be a good solution. Then, of course, and also life insurance policies provide, estate liquidity to cover any taxes. So many times what happens is that, when the beneficiaries are inheriting those assets, they need to, so that there may be taxes involved, for instance, the final taxes paid to the deceased by the deceased, because at the time of death, everything is considered deemed to be sold. So for that purpose, to clear that tax liability, life insurance policies come in handy to basically, meet those liquidity requirements to pay off those taxes.
Thanks, Abhishek. Can you please also elaborate on what challenges does the South Asian community face in estate planning, particularly with the cultural taboos around discussing death and multi-generational living? Are there any common gaps that you have noticed when assisting clients from the South Asian community?
Yeah, I mean, there are some, of course, there are definitely a lot of gaps which are common amongst the South Asian community. And a few of them could be, let's say, like you mentioned, cultural taboos around discussing debt, such as avoidance of any conversation around it. And people believe that this might bring in misfortune or, you know, ill fate. They talk about it. So basically people try, you know, they are a little reluctant to initiate any estate planning conversations, and this results in procrastination or incomplete plans. So that's one of them. And then there are many complexities that arise out of multi-generational living and, let's say, family dynamics or joint family dynamics. So what I mean by that is that in multi-generational households, which are common in the South Asian community, multiple generations often live under one roof and financial responsibilities may be shared. Now, this leads to several complexities, such as like blurring of asset ownership. Now, this can lead to blurred lines around asset ownership. For instance, parents may live with their adult children in a home purchased by the latter, but the home may be considered a part of the family estate. Or sometimes what happens is the parents live with the adult children, and they may have contributed a little bit in the purchase of that home, but now it may now partially or fully or not at all, but it may still be a part of the family estate. Now, so this is one very common thing. The other thing is unequal contribution to family wealth. So, for example, there are situations where wealth is often pooled within the family with several members contributing, but the roles and financial contributions may not be formally recognized. Now, this can complicate inheritance and estate division, especially if there are informal agreements or expectations of care for elderly parents. So this is another very common issue that has come across within the South Asian community.
Thank you, Abhishek. Thank you. Now, I would like to ask, for South Asian newcomers to Canada, what steps should they take to begin estate planning and ensure their Canadian overseas assets are properly safeguarded?
Sure. So the first and foremost thing would be to actually familiarize yourself with the Canadian estate laws, because this is now your host country, new home, and unlike some South Asian countries, Canada does not follow, some countries where, you know, like, for example, in India, there are laws the communities are allowed to follow their religious laws also. When it comes to inheritance, for example, Hindu undivided family laws or Sharia for Muslims, Muslim faith. So it depends. And same goes in Pakistan. Let's say, for example, they may follow, their, like, Sharia law or whatsoever when it comes to, inheritance and estate planning. Now, Canada does not recognize all of that. So they need to familiarize themselves with the Canadian, estate laws. And that's very important. So newcomers should understand these laws, including probate and testacy rules and the lack of forced heirship. So, and then also the tax implications that they need to familiarize themselves with. Canada imposes taxes on individuals' worldwide income. So assets held overseas may be subject to Canadian tax rules. And understanding the tax treatment of assets in Canada, such as capital gains tax, estate fees, and taxes on death, is critical for effective planning. Secondly, they should actually create a will in Canada, which is basically compliant to the Canadian laws and estate planning rules. And similarly, they should create a cross-border will, which for their home country separately, and so that they can make sure that, this needs to be done for two reasons: one, for segregation of assets, and also to make sure the enforceability. Because let's say, for example, a Canadian will is not going to be legally enforceable in the home country. And similarly, their home country will not be enforceable here. So it's important that they make separate wills, they should recognize that each country has its own legal and tax system, and a Canadian will may only be valid, like I said, and or enforceable in Canada. So they also need to ensure that these wills that they're making separately, they do not conflict with each other, and also they do not revoke the power of the, let's say, the, let's say, For example, let's say a will was created in Canada, and later on another will was created for the offshore assets overseas. So they should be, it should be clearly noted that they are kept in, they are distinct from each other, and both are valid in their respective jurisdictions, and one does not nullify the other. So it's important to highlight that fact. Otherwise, you know, sometimes when this is not clarified, complications may occur at the time of execution. So that's about the wills. Now, similarly, you know, it is important, like, while of course they will make these wills, it is important to catalog all the overseas assets, including properties, bank accounts, investments, business interests. Now, this step is important for understanding the full scope of the estate and planning for its management and distribution, because there could be certain assets which may not be covered by a single estate planning tool. So it is important to basically catalog them to be able to understand how the planning and transfer of the assets would eventually happen. Then of course there needs to be an understanding about the foreign tax laws, which has, like I said, like estate laws and tax laws. So each country has different tax rules around inheritance and family gain. So even, like, for example, India does not have an inheritance tax. But in Canada, so does Canada. So there's no tax, but how the wealth is treated may be different. So consult cross-border tax specialists to understand the implications of foreign assets in both countries. Of course, they should also see that if their respective, let's say, country, like home country, is having a treaty with a double taxation treaty with Canada. Both now, it is very likely that there would be a treaty. Like I know, like India, Pakistan, or like many South Asian countries do have a treaty with Canada. So this can help mitigate the tax burden on overseas assets. But it certainly requires strategic planning to make full use of these treaties.
Incredible. Here I would like to ask you that many South Asian immigrants build up their wealth with family businesses, right? So what are the best practices or key considerations for succession planning to ensure that family-owned businesses continue to thrive?
So one of the most important thing is start early and be proactive. Like, don't wait till the last moment to decide. Like this is very common in business families where, you know, they say, oh, we'll plan succession when the time comes. It's too early to do that, but that's not the case. So succession planning should ideally start well before the founder or primary owner retires or steps down. And starting early gives time for smooth transition, leadership development, and preparation for any potential conflicts or challenges. So, to be able to do that, it's not like the next generation who will eventually take over, they should be involved in the planning process early on. And, so that, you know, if there are any doubts or any conflicts, that may arise, that can be, you know, addressed timely so that there are no complications when the time actually comes for that succession. So that's very important, starting early. Then, of course, the clear communication and alignment. Like I said, there should be open family dialogue. This is what is generally missing in South Asian families.
Ji bilkul, that was a special segment from TD Bank. Bahut sari knowledge leke tuhade layi hamesha hazir hunde ha, whether it's news, whether it's all the updates related to investing. And ede naal hi hun apna sama ijazat nahi de reha. Sunde raho Radio Y South Asian Pulse. It was a prime time. Koi bhi tuhanu jankari chahiye ya koi sponsor update tuhade to miss ho jandi hai, to see always the Y Media nu contact kar sakde ho. Number to call is 416-475-5000. That is 416-475-5000. This is on your Radio Y, South Asian Pulse, prime time.
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
कनाडा में 20,000 डॉक्टर्स हैं जो मेडिसिन प्रैक्टिस नहीं कर सकते और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ, कंजर्वेटिव लीडर्स पेयर पॉलिस एक ब्लू सी एग्जाम लेकर आएंगे ताकि नए आने वाले साबित कर सकें कि वो हमारे आला मेयारात पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पीए पॉलिक और कॉमन सेंस कंजर्वेटिव किताबों से पेश किया गया।
पटाखा
एक नवंबर